ਜੋ ਜੋ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿਖੇ ਹਾਜ਼ਰ ਹੋਏ ਹੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਧਰ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਕਥਾ ਅੰਦਰ ਦਾਸ ਨੂੰ ਹੁਕਮ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਰੇ ਹੀ ਕਥਾ ਕੀਤੀ ਜਾਵੇ। ਸੋ ਉਸ ਦੇ ਦੀਵਾਨ ਦਾ ਅੱਜ ਸ਼ਾਮਾਂ ਦਾ ਆਖਰੀ ਦੀਵਾਨ ਹੈ। ਕੱਲ ਸਵੇਰ ਦਾ ਦੀਵਾਨ ਕਰਕੇ ਦਾਸ ਸਾਹਿਬ ਜੀ ਤੋਂ ਆਗਿਆ ਲਵੇਗਾ। ਇਨ੍ਹਾਂ ਦੋ ਸਮਿਆਂ ਅੰਦਰ ਆਓ ਆਪਾਂ ਵਿਚਾਰੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿੱਡੀ ਵੱਡੀ ਕੁਰਬਾਨੀ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਣਾ ਕੇ ਸਾਨੂੰ ਲੜ ਲਾ ਗਏ। ਕੱਲ ਬਚਨ ਆਇਆ ਸੀ ਕਿ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਰਾਗਨ ਕੋ ਬਾਗ ਹੈ ਕਿ ਧਰਾ ਕੋ ਸੁਹਾਗ ਹੈ। ਇਹ ਬਾਣੀ ਰਾਗਾਂ ਦਾ ਬਗੀਚਾ ਹੈ ਜਿਸ ਵਿਚ ਵੱਖ ਵੱਖ ਭਗਤਾਂ ਦੀ, ਵੱਖ ਵੱਖ ਸੰਤਾਂ ਦੀ, ਵੱਖ ਵੱਖ ਰਾਗਾਂ ਵਿਚ ਗੁਰਦੇਵ ਨੇ ਬਾਣੀ ਉਚਾਰਨ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਪਹਿਲੇ ਜਪ, ਫਿਰ ਸੋਦਰ, ਫਿਰ ਸੋਹਿਲਾ, ਸ੍ਰੀ ਰਾਗ ਮਾਜ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 14 ਪੰਨੇ ਤੋਂ ਸ੍ਰੀ ਰਾਗ, 94 ਤੋਂ ਮਾਜ ਰਾਗ, 151 ਤੋਂ ਗੌੜੀ ਤੇ 347 ਤੋਂ ਆਸਾ ਰਾਗ ਆਰੰਭ ਹੁੰਦਾ ਹੈ। 499 ਤੋਂ ਗੁਜਰੀ, 527 ਤੋਂ ਦੇਵਗੰਧਾਰੀ, 537 ਤੋਂ ਬਿਹਾਗੜਾ। ਇਹ ਰਾਗਾਂ ਦੇ ਬਗੀਚੇ ਹਨ। ਵੱਡ ਹੰਸ ਸੋਰਠ ਧਨਾਸਰੀ ਤੇ ਜੈਤਸਰੀ ਟੋਡੀ ਤੇ ਬਰਾੜੀ ਉਹ ਤਲੰਗ ਸੂਹੀ ਛਾਇਓ ਹੈ। ਜੇ ਨੰਬਰਵਾਰ ਰਾਗਾਂ ਦੀ ਗਿਣਤੀ ਕਰੀਏ ਤੇ ਪਹਿਲਾ ਸ੍ਰੀ ਰਾਗ, ਦੂਜਾ ਮਾਝ ਰਾਗ, ਤੀਜਾ ਗੌੜੀ ਰਾਗ, ਚੌਥਾ ਆਸਾ ਰਾਗ, ਪੰਜਵਾਂ ਗੁਜਰੀ, ਛੇਵਾਂ ਦੇਵਗੰਧਾਰੀ ਤੇ ਸੱਤਵਾਂ ਬਿਹਾਗੜਾ, ਅੱਠਵਾਂ ਵਡਹੰਸ 557 ਤੋਂ, ਨੌਵਾਂ ਸੋਰਠ 595 ਤੋਂ, ਦਸਵੀਂ ਧਨਾਸਰੀ 660 ਤੋਂ, ਗਿਆਰਵੀਂ ਜੈਤਸਰੀ 696 ਤੋਂ, ਬਾਰਵੀਂ ਟੋਡੀ 711 ਤੋਂ, ਤੇਰਵਾਂ ਬਰਾੜੀ 719 ਤੋਂ, ਚੌਦਵਾਂ ਤਲੰਗ 721 ਤੋਂ ਤੇ ਪੰਦਰਵਾਂ ਸੂਹੀ ਰਾਗ 728 ਤੇ ਬਿਰਾਜਮਾਨ ਹੈ। ਬਿਲਾਵਲ ਤੇ ਗੌਂਡ, ਰਾਮਕਲੀ, ਨਟ ਮਾਲੀ, ਗੌੜਾ, ਮਾਰੂ ਤੇ ਤੁਖਾਰੀ ਉਹ ਕਿਦੇਰਾ ਪੈਰੋਂ ਪਾਇਓ ਹੈ। ਸੋਲਵਾਂ ਰਾਗ ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਚੁਣਿਆ ਹੈ ਜੋ 795 ਪੰਨੇ ਤੇ ਬਿਰਾਜਮਾਨ ਹੈ। ਸੋਲਵਾਂ ਬਿਲਾਵਲ, ਸਤਾਰਵਾਂ ਗੌਂਡ ਰਾਗ ਜੋ 859 ਤੇ ਹੈ, ਅਠਾਰਵਾਂ ਰਾਮਕਲੀ ਜੋ 876 ਪੰਨੇ ਤੋਂ ਆਰੰਭ ਹੁੰਦਾ, ਉਨੀਵਾਂ ਨਟ ਨਾਰਾਇਣ 975 ਤੇ, ਵੀਹਵਾਂ ਮਾਲੀ ਗੌੜਾ 984 ਤੇ ਮਾਰੂ ਰਾਗ 999 ਤੋਂ, ਤੁਖਾਰੀ 22ਵਾਂ ਰਾਗ ਹੈ ਜਿਹਦੇ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਅੰਦਰ 12 ਮਾਹਾਂ ਦੀ ਰਚਨਾ ਕੀਤੀ ਹੈ, ਜਿਸ ਵਿਚ ਸਾਰੀ ਜ਼ਿੰਦਗੀ ਦਾ ਤਜਰਬਾ ਲਿਖਿਆ, ਪ੍ਰਭੂ ਮਲਾਪ ਦਾ ਬਿਰਹੋਂ ਭਰਿਆ। ਇਹ ਬੜਾ ਸੁੰਦਰ 12 ਮਾਹਾਂ ਹੈ। ਸੋ ਤੇਈਵਾਂ ਕਿਦਾਰਾ ਰਾਗ ਹੈ 1118 ਪੰਨੇ ਤੇ, ਤੇ ਚੌਵੀਵਾਂ ਭੈਰੋਂ ਰਾਗ ਹੈ 1125 ਪੰਨੇ ਤੇ। ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਬਿਪਾਸ ਜੈ ਜਾਵੰਤੀ ਗੁਣ ਗਾਇਓ ਹੈ। 25ਵਾਂ ਬਸੰਤ ਰਾਗ ਹੈ, 2 ਮਹੀਨੇ ਬਸੰਤ ਗਾਉਣ ਦਾ ਹੁਕਮ ਹੈ 5ਵੇਂ ਪਾਤਸ਼ਾਹ ਜੀ ਦਾ। ਹਰੀ ਮੰਦਰ ਲੋਕ ਘਰਾਂ ਤੋਂ ਕੰਮ ਤਿਆਗ ਕੇ 2 ਮਹੀਨੇ ਜਾ ਕੇ ਕੀਰਤਨ ਸੁਣਦੇ ਹਨ, ਜੋ 1178 ਪੰਨੇ ਤੇ ਹੈ। 26ਵਾਂ ਸਾਰੰਗ 1197 ਅਤੇ 27ਵਾਂ ਮਲਾਰ ਰਾਗ 1254, 28ਵਾਂ ਕਾਨੜਾ 1294, 29ਵਾਂ ਕਲਿਆਣ ਰਾਗ ਹੈ 1319 ਤੇ, 30ਵਾਂ ਪ੍ਰਭਾਤੀ ਰਾਗ ਹੈ 1327 ਤੇ। ਇਨ੍ਹਾਂ 30 ਰਾਗਾਂ ਵਿਚ ਗੁਰੂ ਅਰਜਨ ਦੇਵ ਜੀ ਨੇ ਬਾਣੀ ਨੂੰ ਸੰਪਾਦਨ ਕੀਤਾ ਅਤੇ 31ਵਾਂ ਰਾਗ ਜਿਹੜਾ ਹੈ ਜੈ ਜਾਵੰਤੀ, ਇਹ ਗੁਰੂ ਦਸਮ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਾਣੀ ਚਾੜੀ 9ਵੇਂ ਪਿਤਾ ਜੀ ਦੀ। ਇਸ ਵਿਚ ਸਾਰੀ ਬਾਣੀ 9ਵੇਂ ਪਾਤਸ਼ਾਹ ਦੀ ਹੈ, ਜੋ 1352 ਪੰਨੇ ਤੇ ਹੈ। ਇਸ ਲਿਹਾਜ ਨਾਲ ਇਹ ਸਾਰੇ 31 ਰਾਗ ਹਨ ਕਿ ਰਾਗਨ ਕੋ ਬਾਗ ਹੈ। ਬਾਣੀ ਰਾਗਾਂ ਦਾ ਬੜਾ ਸੋਹਣਾ ਬਗੀਚਾ ਹੈ। ਇਕ ਵਾਰ ਫੇਰ ਸੁਣ ਲਵੋ, ਸ੍ਰੀ ਰਾਗ ਮਾਜ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵੱਡ ਹੰਸ ਸੂਰਠ ਧਨਾਸਰੀ ਤੇ ਜੈਤਸਰੀ ਟੋਡੀ ਤੇ ਬਰਾੜੀ ਓ ਤਲੰਗ ਸੂਹੀ ਛਾਇਓ ਹੈ। ਬਿਲਾਵਲ ਤੇ ਗੌਂਡ ਰਾਮ ਕਲੀ ਨਟ ਮਾਲੀ ਗੌੜਾ ਮਾਰੂ ਤੇ ਤੁਖਾਰੀ ਓ ਕਦੇਰਾ ਪੈਰੋਂ ਪਾਇਓ ਹੈ। ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਬਿਪਾਸ ਜੈ ਜਾਵੰਤੀ ਗੁਣ ਗਾਇਓ ਹੈ। ਜਿਸ ਵਿਚ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਲਿਖਾ ਰਹੇ ਹਨ, ਭਾਈ ਗੁਰਦਾਸ ਜੀ ਬਾਣੀ ਲਿਖੀ ਜਾ ਰਹੇ ਹਨ। ਜਿਸ ਵੇਲੇ ਰਾਗਾਂ ਦੀ ਸੰਪੂਰਨਤਾ ਹੋ ਗਈ ਤਾਂ ਫਿਰ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ। ਭਾਈ ਮਨੀ ਸਿੰਘ ਜੀ ਨੂੰ ਭਗਤ ਸਿੰਘ ਨੇ ਪੁੱਛਿਆ, ਮਹਾਰਾਜ ਜਿਹੜੀ ਸਹਿਸ ਕਿਰਤੀ ਸਲੋਕ ਨੇ ਇਨ੍ਹਾਂ ਦੀ ਕਥਾ ਨਹੀਂ ਸੁਣਾਈ ਆਪ ਜੀ ਨੇ? ਤਾਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਦੱਸਿਆ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਂਸ਼ੀ ਗਏ, ਉਥੇ ਕ੍ਰਿਸ਼ਨ ਲਾਲ ਤੇ ਹਰੀ ਲਾਲ ਦੋਵਾਂ ਦੇ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਹਿਸ ਕਿਰਤੀ ਦੇ ਸਲੋਕ ਰਚੇ ਹਨ, ਇਨ੍ਹਾਂ ਦਾ ਬਾਬਾ ਦਾਦਾ ਜਿਹੜਾ ਗੋਪਾਲ ਸੀ, ਉਸ ਦੀ ਮ੍ਰਿਤੂ ਐਸੀ ਹੋਈ, ਵੇਦ ਸ਼ਾਸਤਰ ਤੇ ਬੜੇ ਪੜਿਆ ਸੀ, ਇਕ ਕੋਈ ਸਾਧੂ ਆ ਗਏ ਉਨ੍ਹਾਂ ਨਾਲ ਬਹਿਸ ਕਰਨ ਦੀ ਇਹਦੇ ਮਨ ਚ ਆਦਤ ਸੀ ਵੀ ਜਿਹੜਾ ਆਉਣਾ ਉਸੇ ਨਾਲ ਸਿਰ ਪਸਾ ਲੈਣਾ। ਕਈਆਂ ਨੂੰ ਆਦਤ ਹੁੰਦੀ ਸਿੰਘ ਪਸਾਉਣ ਦੀ, ਉਦਾਂ ਕੱਖ ਨਹੀਂ ਕਰਨਾ ਕਰਾਉਣਾ, ਹਰ ਇਕ ਨਾਲ ਹੀ ਮੱਥਾ ਲਾ ਲੈਣਾ। ਸੰਤਾਂ ਨੂੰ ਕਹਿੰਦਾ ਵੀ ਤੁਸੀਂ ਸੰਤਾਂ ਵਾਲਾ ਬਾਣਾ ਪਾਇਆ, ਮੇਰੇ ਨਾਲ ਗਿਆਨ ਚਰਚਾ ਕਰੋ। ਉਹ ਵਿਚਾਰੇ ਭਜਨ ਸਿਮਰਨ ਕਰਨ ਵਾਲੇ ਸੀ, ਕਹਿੰਦੇ ਅਸੀਂ ਵੀ ਵਿਦਿਆ ਨਹੀਂ ਪੜੇ। ਕਹਿੰਦਾ ਫਿਰ ਬਾਣਾ ਐਵੇਂ ਪਾਇਆ, ਸੰਤ ਉੱਠ ਕੇ ਦੂਜੀ ਥਾਂ ਚਲੇ ਗਏ, ਉਹ ਮਗਰੇ ਹੀ ਸੰਤ ਤੀਜੀ ਥਾਂ ਚਲੇ ਗਏ, ਉਹ ਮਗਰੇ ਹੀ ਉਹ ਕਹਿੰਦੇ ਕੁੱਤੇ ਵਾਂਗੂ ਕਿਉਂ ਸਾਡੇ ਮਗਰ ਪਿਆ। ਮਰਨ ਦੇ ਬਾਅਦ ਉਹ ਕਾਂਸ਼ੀ ਦਾ ਵੇਦਾਂ ਨੂੰ ਪੜਨ ਵਾਲਾ ਪੰਡਿਤ ਕੁੱਤਾ ਬਣਿਆ। ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਪਾਸੋਂ ਇਕ ਸ਼ਬਦ ਦਾ ਕੀਰਤਨ ਕਰਵਾਇਆ ਤੇ ਉਸ ਕੁੱਤੇ ਦੀ ਕਲਿਆਣ ਕੀਤੀ। ਉਨ੍ਹਾਂ ਕਾਂਸ਼ੀ ਦੇ ਪੰਡਤਾਂ ਪ੍ਰਥਾਏ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਇਕ ਸ਼ਬਦ ਰਚਿਆ ਜਿਨੂੰ ਚਤੁਰ ਸ਼ਲੋਕੀ ਗੀਤਾ ਕਿਹਾ। ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਿਸ ਬਗਲ ਸਮਾਦੰ ਮੁਖ ਝੂਠ ਵਿਭੂਖਨ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕੁਪਾਟੰ। ਇਹ ਸ਼ਬਦ ਉਨ੍ਹਾਂ ਦੇ ਪ੍ਰਤੀ ਉਚਾਰੇ, ਉਨ੍ਹਾਂ ਦੇ ਪੋਤਰੇ ਹਰੀ ਲਾਲ ਤੇ ਹਰੀ ਕ੍ਰਿਸ਼ਨ ਹੋਏ। ਉਨ੍ਹਾਂ ਨੇ ਵਿਦਿਆ ਬੜੀ ਪੜ੍ਹੀ ਪਰ ਮਨ ਸ਼ਾਂਤ ਨਾ ਹੋਵੇ। ਇਕ ਦਿਨ ਪੋਥੀਆਂ ਫੋਲਦਿਆਂ ਫੋਲਦਿਆਂ ਉਨ੍ਹਾਂ ਨੂੰ ਉਹ ਸ਼ਬਦ ਮਿਲੇ ਤੇ ਮਨ ਨੂੰ ਕੁਝ ਚੈਨ ਜਿਹਾ ਮਹਿਸੂਸ ਹੋਇਆ। ਪਤਾ ਕੀਤਾ ਭਈ ਪਹਿਲੇ ਪਾਤਸ਼ਾਹ ਕੌਣ ਹੋਏ। ਹਾਂ, ਗੁਰੂ ਨਾਨਕ ਦੇਵ ਦੀ ਬਾਣੀ ਹੈ, ਕਿਸੇ ਸਮੇਂ ਉਹ ਕਾਂਸ਼ੀ ਆਏ ਸੀ। ਫਿਰ ਹਰੀ ਲਾਲ ਤੇ ਹਰੀ ਕ੍ਰਿਸ਼ਨ, ਭਾਵ ਕ੍ਰਿਸ਼ਨ ਲਾਲ ਤੇ ਹਰੀ ਲਾਲ ਚੱਲ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿਚ ਪੁੱਜੇ। ਜਿਸ ਵੇਲੇ ਚਰਨਾਂ ਵਿਚ ਚੱਲ ਕੇ ਆਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਉਹ ਸ਼ਬਦ ਰੱਖਿਆ, ਗੁਰਦੇਵ ਪੜ ਕੇ ਮੱਥੇ ਨੂੰ ਲਾਇਆ ਤੇ ਉਨ੍ਹਾਂ ਕਾਂਸ਼ੀ ਦੇ ਪੰਡਤਾਂ ਪ੍ਰਥਾਏ 57 ਸ਼ਲੋਕ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 60 ਤੇ 67 ਸ਼ਲੋਕ ਸਹਿਸਕ੍ਰਿਤੀ ਦੇ ਉਚਾਰਨ ਕੀਤੇ, ਜਿਨ੍ਹਾਂ ਦਾ ਪਹਿਲਾ ਸ਼ਲੋਕ ਹੈ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤੈ ਕਤੰਚ ਪ੍ਰਾਤਮੀਤ ਹਿਤ ਬੰਧਵ ਕਤੰਚ ਮੋਹ ਕੁਟੰਬੇ ਅਤੇ ਕਤੰਚ ਚਪਲ ਮੋਣੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ। ਜਿਸ ਵਿਚ ਵਾਹਿਗੁਰੂ ਦੀਆਂ ਮਹਿਮਾ ਤੇ ਵੈਰਾਗ ਦਾ ਕਥਨ ਹੈ, ਕਤੰਚ ਮਾਤਾ ਕਤੰਚ ਪਿਤਾ ਕਿੱਥੇ ਹੈ ਤੇਰੀ ਮਾਂ, ਕਿੱਥੇ ਹੈ ਤੇਰਾ ਪਿਓ, ਕਿੱਥੇ ਨੇ ਤੇਰੇ ਭਰਾ, ਕਿੱਥੇ ਨੇ ਪੁੱਤਰ ਤੇ ਘਰਵਾਲੀ ਦੇ ਲਾਡ ਪਿਆਰ, ਸਾਰੇ ਸੁਖਾਂ ਦੇ ਗਾਹਕ ਨੇ ਵਿਹਦਿਆਂ ਵਿਹਦਿਆਂ ਹੀ ਛੱਡ ਕੇ ਤੁਰੇ ਜਾਂਦੇ ਨੇ, ਤੂੰ ਕਿਉਂ ਮੋਹ ਮਮਤਾ ਵਿਚ ਪੈ ਕੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਇਕੋ ਹੀ ਪਰਮੇਸ਼ਰ ਦਾ ਨਾਮ ਤੇਰੇ ਨਾਲ ਨਿਭਣਾ ਅਗਾਂਹ, ਬਾਕੀ ਸਾਰਿਆਂ ਨੇ ਇੱਥੇ ਹੀ ਰਹਿ ਜਾਣਾ। ਇਹ ਕਾਂਸ਼ੀ ਦੇ ਪੰਡਤਾਂ ਪ੍ਰਤੀ ਭਗਤ ਸਿਆਂ ਗੁਰੂ ਜੀ ਨੇ ਉਪਦੇਸ਼ ਦਿੱਤਾ, ਮੱਥਾ ਟੇਕ ਦਿੱਤਾ ਭਾਈ ਮਨੀ ਸਿੰਘ ਜੀ ਨੂੰ ਤੇ ਅੱਗੇ ਕਥਾ ਸੁਣਨ ਦੀ ਰੁਚੀ ਜਾਗੀ। ਸਵੇਰ ਦੀ ਕਥਾ ਅੰਦਰ ਤੁਸੀਂ ਸੁਣਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਸੱਤੇ ਬਲਵੰਡੇ ਦੀ ਬਾਣੀ ਦਰਜ ਕਰ ਲਈ ਤੇ ਭਾਈ ਲੱਦਾ ਕੁਝ ਦਿਨ ਗੁਰੂ ਜੀ ਦੇ ਚਰਨਾਂ ਵਿਚ ਹੀ ਰਿਹਾ, ਮੁੜ ਗੁਰੂ ਜੀ ਤੋਂ ਵਿਦਾ ਹੋ ਕੇ ਵਾਪਸ ਲਾਹੌਰ ਚਲਾ ਗਿਆ। ਜਿਸ ਵੇਲੇ ਲਾਹੌਰ ਅੰਦਰ ਗਿਆ ਤਾਂ ਉਥੇ ਵੀ ਭਗਤ ਰਹਿੰਦੇ ਸਨ। ਉਨ੍ਹਾਂ ਨੇ ਪੁੱਛਿਆ ਵੀ ਸੁਣਾਓ ਮਹਾਰਾਜ, ਗੁਰੂ ਜੀ ਦਾ ਕੀ ਹਾਲ ਚਾਲ ਹੈ? ਤੇ ਲੱਦੇ ਨੇ ਕਿਹਾ ਵੀ ਗੁਰੂ ਜੀ ਨੇ ਤੇ ਹੁਣ ਬੜਾ ਵੱਡਾ ਖਜ਼ਾਨਾ ਅੰਕਿਤ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਹਨ 5ਵੇਂ ਪਾਤਸ਼ਾਹ, ਜਿਸ ਵਿਚ ਬੜੇ ਬੜੇ ਸੰਤਾਂ ਭਗਤਾਂ ਦੀ ਬਾਣੀ ਅੰਕਿਤ ਕੀਤੀ ਹੈ। ਸੁਣ ਕੇ ਕਾਨਾ, ਸ਼ਜੂ, ਪੀਲੋ ਕਹਿਣ ਲੱਗੇ, ਉਹ ਗੁਰੂ ਬਾਣੀ ਲਿਖ ਰਿਹਾ ਤੇ ਸਾਡਾ ਪਤਾ ਹੀ ਨਹੀਂ, ਅਸੀਂ ਕੋਈ ਘੱਟ ਭਗਤ ਆਂ? ਜਿੰਨਾ ਚਿਰ ਸਾਡੀ ਨਾ ਬਾਣੀ ਚਾੜੀ ਉਨਾ ਚਿਰ ਗੁਰੂ ਦਾ ਗ੍ਰੰਥ ਨਹੀਂ ਚੱਲਣਾ, ਪ੍ਰਮਾਣਿਕ ਨਹੀਂ ਹੋਣਾ। ਕਿਉਂ? ਇਸ ਵੇਲੇ ਦੇ ਅਸੀਂ ਆ ਨਾ ਭਗਤ, ਲਾਹੌਰ ਵਿਚ ਸਾਨੂੰ ਕੌਣ ਨਹੀਂ ਜਾਣਦਾ? ਬਲਖ ਨਾ ਬੁਖਾਰੇ ਜੈਸੀ ਮੌਜ ਸ਼ਜੂ ਦੇ ਚੁਬਾਰੇ, ਆਮ ਲੋਕਾਂ ਵਿਚ ਕਥਾ ਪ੍ਰਸਿੱਧ ਸੀ, ਸੀਗੇ ਵੀ ਭਗਤ। ਇਨ੍ਹਾਂ ਚੌ ਨੇ ਸਲਾਹ ਕੀਤੀ ਵੀ ਚਲੋ ਜੇ ਗੁਰੂ ਜੀ ਨੇ ਨਹੀਂ ਸੱਦਿਆ ਤੇ ਆਪਾਂ ਆਪ ਹੀ ਚੱਲ ਕੇ ਬਾਣੀ ਲਿਖਾ ਆਉਂਦੇ ਹਾਂ। ਲਾਹੌਰ ਤੋਂ ਬੜੀ ਸਜ ਧਜ ਦੇ ਨਾਲ ਕਾਨੇ ਨੇ ਬੜਾ ਸੋਹਣਾ ਰਥ ਉੱਤੇ ਛਤਰ ਤੇ ਲੈ ਕੇ ਨਾਲ ਤਿੰਨ ਹੋਰ ਭਗਤਾਂ ਨੂੰ ਅੰਮ੍ਰਿਤਸਰ ਵਿਚ ਆਇਆ। ਦੀਦਾਰ ਕੀਤੇ ਹਰੀ ਮੰਦਰ ਦੇ, ਪੁੱਛਿਆ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਵੀ ਮਹਾਰਾਜ ਅਸੀਂ ਵੀ ਆਏ ਆ ਬਾਣੀ ਲੈ ਕੇ। ਬਾਬਾ ਬੁੱਢਾ ਜੀ ਨੇ ਆਗਿਆ ਦੇ ਦਿੱਤੀ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਜਾਣ ਦਾ ਅਵਸਰ ਪ੍ਰਾਪਤ ਹੋਇਆ ਤੇ ਨਮਸਕਾਰ ਕਰਕੇ ਥੋੜੇ ਜੇ ਹੰਕਾਰ ਵਿਚ ਬੋਲੇ, ਮਹਾਰਾਜ ਤੁਹਾਨੂੰ ਚੇਤਾ ਹੀ ਨਹੀਂ ਸਾਡਾ, ਸਾਡੀ ਤੁਸੀਂ ਚਿੰਤਾ ਹੀ ਨਹੀਂ ਕੀਤੀ, ਅਸੀਂ ਵੀ ਤੇ ਬਾਣੀ ਲਿਖੀ ਹੈ, ਚਾੜੋ ਸਾਡੀ ਬਾਣੀ। ਸਤਿਗੁਰੂ ਜੀ ਨੇ ਕਿਹਾ ਅੱਛਾ ਚੰਗਾ, ਸੁਣਾਓ ਬਾਣੀ। ਜਿਸ ਵੇਲੇ ਕਾਨੇ ਭਗਤ ਦੀ ਵਾਰੀ ਆਈ ਤੇ ਕਾਨੇ ਨੇ ਬਾਣੀ ਏਦਾਂ ਉਚਾਰੀ, ਓ ਹੀਰੇ ਮੈਂ ਓ ਹੀਰੇ, ਜਾਕੋ ਬੇਦ ਪ੍ਰਾਣ ਸਭ ਗਾਵੇ, ਖੋਜਿਤ ਖੋਜ ਨ ਕੋਈ ਰੇ। जाको नारद सारद सेवे सेवे देवी देवारे ब्रह्मा विष्णु महेश आराधे सब कर दे जाकी सेवारे। कह काना अस मम स्वरूप है अपरंपर अलख अपेवारे। ये बाणी दा शब्द काने ने पढ़िया ना जदों ता गुरु अर्जन देव महाराज जी ने शब्द सुनिया पर एदे विच अहं भाव देखिया। ओही रे मैं ओही रे काना कहिंदा ओ जेड़ा रब आ ना ओ मैं ही हां। भावे बाणी विच भी इस सिद्धांत दे शब्द आए ने मन तू जोत स्वरूप है अपना मूल पछाण। हे बंदिया तू रब दा रूप है अपने आप नू जान। पर गुरमत विच ए वादा है भाई नंद लाल जी नू पढ़ो तब भाई साहब जी लिख दे गर चेहे अज सर तब पा मौला बवद जिंदगी दर बंदगी औला बवद। भाई नंद लाल साहब जी नू गुरु गोबिंद सिंह महाराज अपने सज्जे बने स्टेज ते बिठाया करदे सन। विद्वाना दी गुरदेव कदर करदे गुरु दी हजूरी विच 52 उच कोटी दे कवि रहिंदे सन जेड़े नित कविता उचारण करया करदे सन ते एक एक कवि नू गुरु जी ने 60,000 रुपया उस वेले अनाम दिता नाल हाथी दिते नाल नौकर चाकर ते सेवादार दिते। कहण तो मुराद भी गुरु कलगीधर पातशाह विद्वाना दी बहुत वड्डी कदर करदे सन। आप भी सारियां तो उच कोटि दे विद्वान कविया विचों श्रोमणी कवि। इसे करके लिख देना कवे ओ बाच बेनती चौपई। कलगीधर पातशाह अपने आप नू कवि लिखदे ने जिवें गुरु नानक देव जी कहिंदे नानक सायर एव कहे। सायर शायरी करन वाले कविता लिखण वाले। भाई नंद लाल साहब जी कहिंदे के मनुख बंदगी करके पैर दे नौ तो लैके सिर दी चोटी तक अल्लाह ताला दा रूप हो जावे रब विच ते दे विच कोई भेद ना रवे। पर फिर भी भगत नू अपनी पूजा करवाउणी चंगी नहीं। बाकी दी जड़ी जिंदगी है ना जे ब्रह्म ज्ञान हो भी जावे ते अंतर आत्मे मनुख नू चानण होवे भी हुण मेरे विच ते रब विच कोई फर्क नहीं। भाई साहब जी कहिंदे ओनू लुक के दिन कटने चाहीदे ने ते विचार नहीं करना चाहीदा। ओनू बाकी दी आरबला बंदगी विच गुजारनी चाहीदी। सानू दे किते सुपने विच भुलेखा ही पै जावे ना गुरु दा ते असीं फिर दसदे फिरदे आं भी तूं किधर फिरदा रात दसवें पातशाह दे दर्शन होए ने। जे मेरी गल ना मनी सराफ दे के सारे टब्बर नू भस्म कर दू। ये संतां दा लक्षण नहीं। जेड़े संत हन गुरसिख हन ओ अपनी जिंदगी नू बंदगी विच बसर करदे ने। नाले भाई साहब जी कहिंदे शरीर गंदगी दी टोकरी है इस दा माण करवाउणा जेड़े रब दे आशिक लोग ने उन्हां नू चंगा नहीं लगदा। क्यों जगत विच तां लोक जंतर मंत्र करके भी लोगां नू मगर ला लैंदे हन। नाटक चेटक किए को काजा प्रभ लोगन कह आवत लाजा। इथे तां नाटकां चेटकां द्वारा लोगां तो पूजा करवा लई दी आ पर रब दे भगत गुरु दा खालसा वाहिगुरु जी दा खालसा जड़ा ओ जानदा प्रभु दे लोक विच फिर शर्मशार होना पवेगा। जिंदगी नू बंदगी विच बसर करना सब तो उच्चा जीवन है। काने ने शब्द पढ़िया ओही रे मैं ओही रे। गुरु अर्जन देव जी ने विचारिया भी गुरमत दी कसवटी ते इह सिद्धांत पूरा नहीं टुकदा। पीलो ने बाणी रची सी गुरुदेव ने कहा भाई पीलो तू भी जा अपनी बाणी उचार। भाई पीलो बोलिया पीलो असा नालों से भले जमदिया जो मुवे उन्हां चिकड़ पावना बोड़िया ना आलूद पै। ਪੀਲੋ ਦਾ ਇਹ ਸਿਧਾਂਤ ਸੀ ਵੀ ਮਰਦੇ ਹੀ ਜੰਮਦੇ ਹੀ ਮਰ ਗਏ ਉਹ ਚੰਗੇ, ਨਾ ਵੱਡੇ ਹੋਏ ਤੇ ਨਾ ਪਾਪਾਂ ਦੇ ਵਿਚ ਪੈਰ ਪਏ। ਗੁਰੂ ਨੇ ਵਿਚਾਰਿਆ ਵੀ ਇਹ ਵੀ ਸਿੱਖੀ ਦਾ ਸਿਧਾਂਤ ਨਹੀਂ, ਸਿੱਖੀ ਇਨ੍ਹਾਂ ਗੱਲਾਂ ਤੋਂ ਉੱਚੀ ਹੈ। ਛਜੂ ਭਗਤ ਜੀ ਤੁਸੀਂ ਕਿਰਪਾ ਕਰੋ ਤਾਂ ਛਜੂ ਭਗਤ ਬੋਲਿਆ ਕਾਗਦ ਸੰਧੀ ਪੂਤਰੀ ਤੋ ਨਾ ਤ੍ਰਿਆ ਨਿਹਾਰ ਯੋ ਹੀ ਮਾਰ ਲਜਾਵਹੀ ਜਥਾ ਬਲੋਚਨ ਧਾਰ। ਛਜੂ ਭਗਤ ਕਹਿੰਦਾ ਵੀ ਜੇ ਕਾਗਜ਼ ਦੀ ਜਨਾਨੀ ਹੋਵੇ ਤੇ ਉਹਦੇ ਵੀ ਨਹੀਂ ਮੱਥੇ ਲੱਗਣਾ ਚਾਹੀਦਾ, ਸੱਚੀ ਮੁੱਚੀ ਦੀ ਜਨਾਨੀ ਦੇ ਮੱਥੇ ਲੱਗ ਕੇ ਤੇ ਪਾਪ ਚੜ੍ਹਨੇ ਹੀ ਨੇ। ਗੁਰੂ ਜੀ ਨੇ ਵਿਚਾਰਿਆ ਵੀ ਅਸੀਂ ਤੇ ਮਸਾਂ ਮਸਾਂ ਨਾ ਮਸੀਤਾਂ ਚ ਜਨਾਨੀ ਨੂੰ ਵੜਨ ਦਿੰਦੇ ਸੀ ਨਾ ਮੰਦਰ ਦੇ ਵਿਚ ਹੀ, ਇਸ ਦੀ ਕੋਈ ਬਹੁਤੀ ਵੱਡੀ ਪ੍ਰਧਾਨਤਾ ਹੈ ਤੇ ਸਾਧ ਸੰਗਤ ਵਿਚ ਮਸਾਂ ਮਸਾਂ ਬਰਾਬਰ ਦਾ ਦਰਜਾ ਦਿੱਤਾ ਹੈ ਤੇ ਇਹ ਗੱਲ ਤੇ ਸਿੱਖੀ ਲਿਹਾਜ ਨਾਲ ਪੂਰੀ ਨਹੀਂ ਢੁਕਦੀ। ਚੌਥਾ ਭਗਤ ਸ਼੍ਰੀ ਸ਼ਾਹ ਹੁਸੈਨ, ਗੁਰਦੇਵ ਨੇ ਕਿਹਾ ਸ਼ਾਹ ਹੁਸੈਨ ਜੀ ਤੁਸੀਂ ਬਾਣੀ ਉਚਾਰੋ। ਸ਼ਾਹ ਹੁਸੈਨ ਬੋਲਿਆ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ, ਸੱਜਣਾ ਬੋਲਣ ਦੀ ਨਹੀਂ ਜਾ। ਅੰਦਰ ਬਾਹਰ ਹਿੱਕਾ ਸਾਈ, ਕਿਸ ਨੂੰ ਆਖ ਸੁਣਾਈ, ਇੱਕੋ ਦਿਲਬਰ ਘਟ ਘਟ ਰਵਿਆ, ਦੂਜੀ ਨਹੀਂ ਕਦਾਈ। ਕਹੇ ਹੁਸੈਨ ਫਕੀਰ ਨਮਾਣਾ, ਸਤਿਗੁਰ ਥੋਂ ਬਲ ਬਲ ਜਾਈ, ਚੁੱਪ ਵੇ ਅੜਿਆ ਚੁੱਪ। ਜਦੋਂ ਸ਼ਾਹ ਹੁਸੈਨ ਨੇ ਇਹ ਤੁਕ ਪੜੀ ਨਾ ਚੁੱਪ ਵੇ ਅੜਿਆ ਚੁੱਪ, ਗੁਰੂ ਜੀ ਕਹਿੰਦੇ ਫਿਰ ਚੁੱਪ ਹੀ ਰਹੋ। ਇਹ ਵੀ ਗੁਰਮਤ ਦੇ ਅਨੁਸਾਰ ਨਹੀਂ, ਗੁਰਮਤ ਨਾ ਤੇ ਮੋਨੀ ਹੋਣਾ ਸਿਖਾਉਂਦੀ ਹੈ ਨਾ। ਗੁਰੂ ਜੀ ਇਹ ਦੱਸਦੇ ਨੇ ਵੀ ਬਹੁਤੀਆਂ ਹੀ ਚਖਾ ਮਾਰੇ, ਬਹੁਤਾ ਬੋਲਣਾ ਵੀ ਚੰਗਾ ਨਹੀਂ, ਗੁੰਗੇ ਬਣ ਜਾਣਾ ਵੀ ਭਲਾ ਨਹੀਂ, ਲੋੜ ਅਨੁਸਾਰ ਬੋਲਣਾ ਚਾਹੀਦਾ ਹੈ। ਗੁਰਮਤ ਇਹ ਨਹੀਂ ਸਿਖਾਉਂਦੀ ਵੀ ਭੁੱਖੇ ਰਵੋ ਵਰਤ ਰੱਖੋ, ਗੁਰਮਤ ਇਹ ਦੱਸਦੀ ਵੀ ਲੋੜੀਂਦਾ ਭੋਜਨ ਖਾਓ, ਬਹੁਤਾ ਨਾ ਖਾਓ ਜਿਹਦੇ ਨਾਲ ਸਰੀਰ ਰੋਗੀ ਹੋਵੇ, ਕਿਉਂਕਿ ਸਰੀਰ ਨੂੰ 90% ਰੋਗ ਖਾਣ ਕਰਕੇ ਲੱਗਦੇ ਨੇ, ਬਹੁਤਾ ਖਾਣ ਨਾਲ ਸਰੀਰ ਵਿਚ ਰੋਗ ਪੈਦਾ ਹੁੰਦੇ ਨੇ। ਇਸ ਲਈ ਗੁਰਮਤ ਦਾ ਸਿਧਾਂਤ ਹੈ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹੇ, ਬੋ ਹੋਏ ਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹਨ ਮਨ ਸਿਉ ਲਿਆਵੇ, ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੇ। ਇਹ ਦਸਵੇਂ ਪਾਤਸ਼ਾਹ ਦੇ ਸ਼ਬਦ ਹਜ਼ਾਰੇ ਨੇ। ਹੁਣ ਤੇ ਜਮਾਨਾ ਦਿਨੋ ਦਿਨ ਬਦਲਦਾ ਜਾਂਦਾ ਨਹੀਂ ਤੇ ਅੱਜ ਤੋਂ 50 ਵਰੇ ਪਹਿਲਾਂ ਜਾਂ 100 ਵਰਾਂ ਪਹਿਲਾਂ ਕੋਈ ਐਸਾ ਗੁਟਕਾ ਨਹੀਂ ਜਿਹਦੇ ਵਿਚ ਜਪਜੀ ਦੇ ਬਾਅਦ ਸ਼ਬਦ ਹਜ਼ਾਰੇ ਨਾ ਹੋਣ। ਸਵੇਰੇ ਉੱਠ ਕੇ ਸਿੱਖ ਜਪਜੀ ਦਾ ਪਾਠ ਕਰਦਾ ਫਿਰ ਸ਼ਬਦ ਹਜ਼ਾਰੇ ਪੜ੍ਹਦਾ। ਜਿਹੜੇ ਸੱਜਣ 5-5 10-10 25-25 ਜਾਂ 50-50 ਪਾਠ ਜਪਜੀ ਦੇ ਕਰਨ ਵਾਲੇ ਨੇ ਉਹ ਵੀ ਅਖੀਰ ਦੇ ਜਪਜੀ ਦੇ ਨਾਲ ਸ਼ਬਦ ਹਜ਼ਾਰੇ ਪੜ੍ਹਦੇ ਨੇ ਫਿਰ ਅਰਦਾਸ ਸੋਧਦੇ ਨੇ। ਇਸੇ ਪ੍ਰਕਾਰ ਦਸਵੇਂ ਪਾਤਸ਼ਾਹ ਜੀ ਦਾ ਜਾਪ ਸਾਹਿਬ ਹੈ ਦੂਜੀ ਬਾਣੀ ਤੇ ਦਸਵੇਂ ਪਾਤਸ਼ਾਹ ਜੀ ਦੇ ਵੀ 10 ਸ਼ਬਦ ਹਜ਼ਾਰੇ ਹਨ, ਉਨ੍ਹਾਂ ਦਾ ਪਾਠ ਵੀ ਕਈ ਸ਼ਰਧਾਵਾਨ ਸਿੱਖ ਹਰ ਰੋਜ਼ ਨਿਤਨੇਮ ਨਾਲ ਕਰਦੇ ਹਨ। ਸੋ ਰਹੋ ਵਿਚਾਰ, ਚਾਰ ਭਗਤਾਂ ਨੇ ਜਿਸ ਵੇਲੇ ਬਾਣੀ ਉਚਾਰੀ ਨਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਤੇ ਗੁਰਦੇਵ ਨੇ ਚਵਾਂ ਨੂੰ ਠੋਕ ਕੇ ਜਵਾਬ ਦੇ ਦਿੱਤਾ ਵੀ ਮਿੱਤਰੋ ਤੁਹਾਡੀ ਬਾਣੀ ਨੀ ਜੇ ਗੁਰੂ ਗ੍ਰੰਥ ਸਾਹਿਬ ਵਿਚ ਚੜ੍ਹਨੀ, ਤੇ ਕਾਨਾ ਬੋਲਿਆ ਕਹਿੰਦਾ ਜੇ ਸਾਡੀ ਨੀ ਚੜ੍ਹਨੀ ਤੇ ਤੇਰੀ ਵੀ ਨੀ ਚੱਲਣੀ। ਗੁਰੂ ਜੀ ਨੇ ਕਿਹਾ ਇਹ ਤੇ ਕਰਤਾਰ ਹੀ ਜਾਣਦਾ, ਕਹਿੰਦਾ ਜੇ ਸਾਡੀ ਬਾਣੀ ਨਾ ਨਾ ਚੜਾਈ ਤੇ ਸਰਾਪ ਦੇਣ ਲੱਗ ਪਿਆ। ਬੜੇ ਬਚਨ ਕਹਿ ਸਤਿਗੁਰੂ ਜੀ ਨੇ ਸਾਰੇ ਕਾਨੇ ਦੇ ਮਿਹਣੇ ਸੁਣ ਕੇ ਸਰਾਪ ਸੁਣ ਕੇ ਗੁਰੂ ਦੇ ਮੂੰਹੋਂ ਸੁਭਾਵਕ ਨਿਕਲ ਗਿਆ ਵੀ ਤੂੰ ਖਰੇ ਲਾਹੌਰ ਪਹੁੰਚਣਾ ਕਿ ਨਹੀਂ, ਐਵੇਂ ਫੜਾ ਮਾਰਦਾ ਐਂ ਕਰ ਦੂੰ ਜਿਉਂ ਕਰ ਦੂੰ। ਭਰੇ ਪੀਤੇ ਚਾਰੇ ਭਗਤ ਉੱਠ ਖਲੋਤੇ ਤੇ ਗੁਰੂ ਦਾ ਬੁਰਾ ਚਿਤਵਦੇ ਲਾਹੌਰ ਨੂੰ ਤੁਰੇ ਜਾਂਦੇ ਨੇ। ਕਾਨਾਂ ਤੇ ਰਥ ਤੇ ਚੜਿਆ, ਉੱਤੇ ਛਤਰ ਸੀ, ਅਜੇ ਲਾਹੌਰ ਦੇ ਅੱਧ ਵਿਚਾਲੇ ਨਹੀਂ ਗਿਆ ਕਿ ਨਿਰੰਕਾਰ ਦੀ ਨੇਤ ਐਸੀ ਹੋਈ ਵੀ ਹਨੇਰੀ ਵਗ ਕੇ ਹਟੀ ਸੀ। ਅਜੇ ਹਵਾ ਦੇ ਝੋਂਕੇ ਚੱਲ ਰਹੇ ਸਨ, ਇਕ ਰੁੱਖ ਜਿਹੜਾ ਸੀ ਨਾ ਉਹਦਾ ਟਾਣ ਹੇਠਾਂ ਡਿੱਗ ਪਿਆ ਤੁਰੇ ਤੁਰੇ ਜਾਂਦਿਆਂ, ਤੇ ਉਹ ਵੱਜਾ ਇਹਦੇ ਰਥ ਤੇ ਛਤਰ ਦੇ ਉੱਤੇ, ਉਹ ਛਤਰ ਦੇ ਸਮੇਤ ਕਾਨੇ ਦੇ ਸਿਰ ਤੇ ਆ ਪਿਆ। ਐਸਾ ਜ਼ੋਰ ਨਾਲ ਵੱਜਾ ਵੀ ਕਾਨੇ ਦਾ ਸਿਰ ਫੁੱਟ ਗਿਆ, ਭਵਾਂਟਣੀ ਖਾ ਕੇ ਰਥ ਤੋਂ ਹੇਠਾਂ ਡਿੱਗ ਪਿਆ, ਇਹਦਾ ਭੋਗ ਪੈ ਗਿਆ ਕਾਨੇ ਦਾ। ਤਿੰਨ ਭਗਤ ਜਿਹੜੇ ਦੂਸਰੇ ਸੀ ਉਹ ਤੇ ਲਾਹੌਰ ਜਾ ਕੇ ਪੁੱਜ ਗਏ। ਉਨ੍ਹਾਂ ਨੇ ਵਿਚਾਰਿਆ ਵੀ ਮਹਾਂਪੁਰਸ਼ਾਂ ਨਾਲ ਅੜ ਕੇ ਕਦੀ ਕੋਈ ਜਿੱਤਿਆ ਨਹੀਂ, ਇਸ ਵਾਸਤੇ ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਨੇ ਉਦੋਂ ਹੀ ਉਹ ਇਹੋ ਜਿਹਾ ਕੰਮ ਕਰਦਾ, ਕਿਸੇ ਮਹਾਂਪੁਰਸ਼ ਨਾਲ ਲੜਨਾ, ਅੜਨਾ, ਝਗੜਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿਚ ਭੱਟ ਚੱਲ ਕੇ ਆਏ, ਰਹੋ ਸੰਤ ਹੋਣ ਟੋਲ ਸਾਧ ਬਹੁ ਤੇਰੇ ਡਿੱਠੇ। ਇਹ ਭੱਟ ਭਿਖਾ ਆਪਣੀ ਜ਼ਬਾਨੀ ਕਹਿ ਰਿਹਾ ਜਿਹੜਾ ਬ੍ਰਹਮਾ ਦਾ ਅਵਤਾਰ ਮੰਨਿਆ ਹੈ। ਚਾਰ ਵੇਦ ਸਨ ਤੇ ਚੌਂ ਵੇਦਾਂ ਦਾ ਮਾਲਕ ਬ੍ਰਹਮਾ ਹੈ, ਇਹਨੂੰ ਵੇਦਾਂ ਦਾ ਹੰਕਾਰ ਹੋ ਗਿਆ ਤੇ ਆਕੜ ਚ ਭਰ ਗਿਆ ਵੀ ਮੈਨੂੰ ਹੁਣ ਉੱਠ ਕੇ ਖਲੋਣ ਦੀ ਕੀ ਲੋੜ ਆ। ਇਸ ਅਵਗਿਆ ਦੇ ਬਦਲੇ ਆਕਾਸ਼ ਬਾਣੀ ਹੋਈ ਵੀ ਤੂੰ ਵੱਡਿਆਂ ਦਾ ਸਤਿਕਾਰ ਕਰਨਾ ਤਿਆਗ ਦਿੱਤਾ, ਮਾਤ ਲੋਕ ਵਿਚ ਜਾ ਕੇ ਜਨਮ ਲਓ। ਕਹਿੰਦੇ ਸਾਡਾ ਭਲਾ ਕਿਵੇਂ ਹੋਊ? ਕਹਿੰਦੇ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਤੇ ਹੋਣਗੇ, ਉਨ੍ਹਾਂ ਦੇ ਚਰਨੀ ਲੱਗ ਕੇ ਤੁਹਾਡੀ ਕਲਿਆਣ ਹੋਵੇਗੀ। ਸੋ ਇਹ ਬ੍ਰਹਮਾ ਭਿਖੇ ਦੇ ਰੂਪ ਵਿਚ ਸੀ ਜਿਹੜਾ ਆਪਣੀ ਹੱਡ ਬੀਤੀ ਆਪਣੀ ਜ਼ਬਾਨੋਂ ਕਹਿ ਰਿਹਾ ਵੀ ਇਕ ਵਰਾ ਹੋ ਗਿਆ ਸਾਨੂੰ, ਕੋਈ ਸਾਧ ਨਹੀਂ ਲੱਭਦਾ, ਪਖੰਡੀ ਬੜੇ ਨੇ। ਰਹੋ ਸੰਤ ਹੋਣ ਟੋਲ, ਸੰਤ ਲੱਭਣਾ ਕੋਈ ਸੌਖਾ ਨਹੀਂ, ਸਾਧ ਬਹੁ ਤੇਰੇ ਡਿੱਠੇ। ਓਦਾਂ ਡੇਰੇਦਾਰ ਤੇ ਤੁਸੀਂ ਕਿਤੇ ਵੀ ਚਲੇ ਜਾਓ। ਗਿਣਤੀ ਪਿਛਲੇ ਦਿਨੀ ਕਿਸੇ ਮਹਾਂਪੁਰਸ਼ ਨੇ ਕੀਤੀ ਸੀ ਵੀ ਇੰਡੀਆ ਵਿਚ 20 ਲੱਖ ਸੰਤ ਆ, ਤੇ ਉਹ ਵੀ ਉਹਦੀ ਗਿਣਤੀ ਅਜੇ ਛੋਟੀ ਪੈਂਦੀ। ਜਦੋਂ ਕੁੰਭਾਂ ਦੇ ਮੇਲਿਆਂ ਤੇ ਜਾਓ ਤੇ ਵੱਖ ਵੱਖ ਧਰਮਾਂ ਦੇ ਸਾਧੂਆਂ ਦੇ ਟੋਲਿਆਂ ਦੇ ਟੋਲੇ ਆਉਂਦੇ, ਜਿਹੜੇ 10 ਨੰਬਰ ਤੋਂ ਵੀ ਗਾਂ ਨੰਗੇ ਬਦਮਾਸ਼ ਨੇ, ਉਹ ਵੀ ਕੱਪੜੇ ਪਾ ਕੇ ਸਾਧੂ ਬਣ ਕੇ ਬਹਿ ਜਾਂਦੇ ਨੇ। ਪਰ ਜਿਹੜੇ ਅਸਲੀ ਸਾਧ ਨੇ, ਸ਼ਾਂਤ ਆਤਮਾ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਹਿਰਦਾ ਠੰਡਾ ਹੋ ਜਾਂਦਾ ਹੈ, ਦਰਸ਼ਨ ਭੇਟ ਤੇ ਉਤਰੀ ਭੂਖ, ਐਸੇ ਸੰਤ ਵਿਰਲੇ ਨੇ। ਜਦੋਂ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤੇ ਇਨ੍ਹਾਂ ਦਾ ਹਿਰਦਾ ਠੰਡਾ ਹੋਇਆ। ਕਹਿਣ ਲੱਗੇ ਮਹਾਰਾਜ, ਰਹੋ ਸੰਤ ਹੋਣ ਟੋਲ ਸਾਧ ਬਹੁ ਤੇਰੇ ਡਿੱਠੇ। ਸੰਨਿਆਸੀ ਤਪਸੀਐ ਮੁਖੋਂ ਇਹ ਪੰਡਿਤ ਮਿੱਠੇ। ਬੜਾ ਬੜਾ ਮਿੱਠਾ ਬੋਲਣ ਵਾਲੇ ਮਾਮੋ ਠੱਗਣੇ ਬੜੇ ਨੇ, ਗਾਂ ਉਨ੍ਹਾਂ ਦੇ ਚੇਲੇ ਬਾਲਕੇ ਵੀ ਬਹੁਤ ਨੇ, ਸੰਨਿਆਸੀਆਂ ਦੇ ਟੋਲੇ ਵੇਖੇ ਨੇ, ਹੋਰ ਵੱਖ ਵੱਖ ਭੇਖਾਂ ਦੇ ਬਰਖ ਏਕ ਹੋ ਫਿਰਿਓ। ਇਕ ਵਰਾ ਹੋ ਗਿਆ ਸਾਨੂੰ ਖੱਜਲ ਹੁੰਦਿਆਂ ਨੂੰ, ਇਸੇ ਖੋਜ ਵਿਚ ਕੋਈ ਬ੍ਰਹਮ ਗਿਆਨੀ ਸੰਤ ਮਿਲ ਪਵੇ। ਕਿਨੇ ਨਹਿ ਪਰ ਚੋ ਲਾਇਓ, ਕਹਿਤਹਿ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ। ਕਹਿਣੀ ਦੇ ਤੇ ਬੜੇ ਧਾਰਨੀ ਮਿਲੇ ਨੇ, ਗੱਲੀ ਬਾਤੀ ਤੇ ਰੱਬ ਮਿਲਾਉਣ ਵਾਲੇ ਬੜੇ ਨੇ, ਪਰ ਉਨ੍ਹਾਂ ਦੀ ਆਪਣੀ ਰਹਿਤ ਕੋਈ ਨਹੀਂ ਦੇਖੀ। ਕਿਉਂਕਿ ਗੁਰਮਤ ਦਾ ਸਿਧਾਂਤ ਹੈ, ਜਦੋਂ ਗੁਰੂ ਦੇ ਚਰਨਾਂ ਵਿਚ ਰਹਿ ਕੇ ਇਨ੍ਹਾਂ ਦੀ ਤਸੱਲੀ ਹੋ ਗਈ ਤੇ ਫੇਰ ਭਿਖਾ ਕਹਿ ਰਿਹਾ, ਹਰ ਨਾਮ ਛੋੜ ਦੂਜੇ ਲਗੇ। ਇਹ ਮਾਇਆ ਜਿਤ ਹਰ ਵਿਸਰੇ। ਮਾਇਆ ਕੀ ਹੈ? ਰੱਬ ਭੁੱਲ ਜਾਣਾ, ਨਾਮ ਭੁੱਲ ਜਾਣਾ, ਨਿਤਨੇਮ ਭੁੱਲ ਜਾਣਾ, ਭੁੱਲ ਜਾਣਾ, ਨਾਮ ਭੁੱਲ ਜਾਣਾ, ਨਿਤਨੇਮ ਭੁੱਲ ਜਾਣਾ, ਇਹ ਕਈ ਵੇਰ ਰਹਿਤ ਵੀ ਭੁੱਲ ਜਾਂਦੀ ਆ ਵੀ ਕੋਈ ਨਹੀਂ, ਹੁਣ ਵਿਆਹ ਦੇ ਦਿਨ ਨੇ, ਮੁੜ ਕੇ ਕਿਰਪਾਨ ਪਾ ਲਿਆ ਕਰਾਂਗੇ, ਹੁਣ ਕਿਹੜਾ ਫਰਕ ਪੈਣ ਡਿਆ, ਹੁਣ ਨਾ ਪਾਓ ਚਾਰ ਦਿਨ, ਅੱਗੇ ਰੋਜ਼ ਕਿਸ਼ਹਿਰਾ ਪਾਉਣੇ, ਅੱਜ ਚਾਦਰ ਬੰਨ ਲਓ, ਅੱਜ ਨੱਚ ਕੁੱਦ ਲਓ, ਖਾ ਪੀ ਲਓ, ਮੁੜ ਕੇ ਫਿਰ ਅਰਦਾਸ ਕਰ ਲਾਂਗੇ। ਹਰ ਨਾਮ ਛੋਟ ਦੂਜੇ ਲੱਗੇ, ਹਰੀ ਦਾ ਨਾਮ ਤਿਆਗ ਕੇ ਜਿਹੜੇ ਦੂਜੇ ਕਰਮਾਂ ਵਿਚ ਲੱਗੇ ਹੋਏ ਨੇ, ਤਿੰਨ ਕੇ ਗੁਣ ਹੋ ਕਿਆ ਕਹੋ, ਉਹਨਾਂ ਦੇ ਮੈਂ ਕਿਹੜੇ ਗੁਣਾਂ ਦਾ ਵਰਣਨ ਕਰਾਂ, ਉਹਨਾਂ ਦੇ ਗੁਣ ਕੋਈ ਗੁਣ ਨਹੀਂ, ਉਹ ਧਰਮੀ ਕੋਈ ਧਰਮੀ ਨਹੀਂ ਜਿਹੜਾ ਕਿਸੇ ਨੇਮ ਨੂੰ ਤਿਆਗ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਭੱਟ ਪੁੱਜੇ, ਇਨ੍ਹਾਂ ਨੂੰ ਗੁਰਦੇਵ ਨੇ ਬ੍ਰਹਮ ਗਿਆਨ ਕਰਵਾਇਆ ਤੇ ਫਿਰ ਇਨ੍ਹਾਂ ਨੇ ਗੁਰੂ ਦੀ ਮਹਿਮਾ ਵਿਚ ਬਾਣੀ ਰਚੀ। ਕਾਚੀ ਦੇਹ ਮੋਹ ਫੁਨ ਬੰਦੀ, ਸੱਠ ਕਠੋਰ ਕੁਚੀ ਲੁਕੁ ਗਿਆਨੀ, ਆਦ ਪੁਰਖ ਕਰਤਾਰ ਕਰਨ ਕਾਰਨ ਸਭੇ ਆਪੇ, ਸਰਬ ਰਿਓ ਭਰਪੂਰ ਸਗਲ ਕਟ ਰਿਓ ਬਿਆਪੇ। ਕਹਿਣ ਲੱਗੇ ਮਹਾਰਾਜ ਸਾਨੂੰ ਦੱਸੋ ਮਹਿਮਾ ਕਰਨੀ ਕਿਵੇਂ ਹੈ। ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਸਵਈਏ ਉਚਾਰਨ ਕਰਕੇ ਇਨ੍ਹਾਂ ਨੂੰ ਸੁਣਾਏ ਤੇ ਫਿਰ ਇਨ੍ਹਾਂ ਭੱਟਾਂ ਨੇ ਪੰਜ ਗੁਰੂਆਂ ਦੀ ਮਹਿਮਾ ਵਿਚ ਸਵਈਏ ਲਿਖੇ ਨੇ। ਜਦੋਂ ਆਪਾਂ ਭੋਗ ਪਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਫਿਰ ਸਵਈਆਂ ਦੀ ਬਾਣੀ ਆਉਂਦੀ ਹੈ। ਸਹਿਸਕਿਰਤੀ ਦੇ ਸ਼ਲੋਕ ਆਉਂਦੇ ਨੇ 1353 ਪੰਨੇ ਤੇ, ਫਿਰ ਗਾਥਾ ਬਾਣੀ ਹੈ 1360 ਤੇ, ਫਿਰ ਫੁਨੇ ਨੇ 1361 ਤੇ, ਫਿਰ ਚੌ ਬੋਲੇ ਹਨ ਚਾਰ ਭਗਤਾਂ ਸੰਤਾਂ ਸਿੱਖਾਂ ਦੇ ਪ੍ਰਥਾਏ ਬਾਣੀ, ਫਿਰ ਭਗਤ ਕਬੀਰ ਜੀ ਦੇ ਬਾਕੀ ਬਚੇ ਹੋਏ ਸਾਰੇ ਸ਼ਲੋਕ। ਪਹਿਲੇ ਤੇ ਬਾਣੀ ਲਿਖ ਦਿੱਤੀ ਨਾ ਸ਼ਰਾਗਾਂ ਦੇ ਹਿਸਾਬ ਨਾਲ, ਫਿਰ ਜਿਹੜੇ ਸ਼ਲੋਕ ਸਨ ਸਾਰੇ ਕਥਾ ਲਿਖੇ, ਭਗਤ ਕਬੀਰ ਜੀ ਦੇ ਸ਼ਲੋਕ, ਭਗਤ ਫਰੀਦ ਜੀ ਦੇ ਸ਼ਲੋਕ 1364 ਪੰਨੇ ਤੇ ਭਗਤ ਕਬੀਰ ਜੀ ਦੀ ਬਾਣੀ ਆਰੰਭ ਹੁੰਦੀ ਹੈ ਤੇ 1377 ਤੇ ਬਾਬਾ ਫਰੀਦ ਜੀ ਦੇ ਸ਼ਲੋਕ ਆਉਂਦੇ। ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ ਹੱਡਾਂ ਕੁਕੜਕਾਏ, ਸਾਹੇ ਲਿਖੇ ਨ ਚੱਲਣੀ ਜਿੰਦੂ ਕੂ ਸਮਝਾਏ। ਫਰੀਦ ਜੀ ਕਹਿੰਦੇ ਆਪਣੇ ਅੰਦਰਲੇ ਨੂੰ ਆਪਣੀ ਜਿੰਦ ਨੂੰ ਸਮਝਾ ਲਾ, ਸਾਹੇ ਦੀ ਚਿੱਠੀ ਦੀ ਤਰੀਕ ਨੀ ਗਾਂ ਪਿਛਾਂ ਹੋਣੀ, ਭਾਵ ਮੌਤ ਦਾ ਸਮਾਂ ਤੇਰਾ ਮੁਕੰਮਲ ਤੌਰ ਉੱਤੇ ਨਿਸ਼ਚਿਤ ਹੋ ਚੁੱਕਾ ਹੈ। ਜਿੰਦ ਵਹੁਟੀ ਮਰਨ ਵਰ ਲੈ ਜਾ ਸੀ ਪਰਣਾਏ, ਜਿਹੜਾ ਮੌਤ ਦਾ ਫਰਿਸ਼ਤਾ ਜਿਹੜੀ ਕੁੜੀ ਮੰਗੀ ਜਾਵੇ, ਨਿਸ਼ਚਿਤ ਸਮੇਂ ਤੇ ਜੰਜ ਆ ਜਾਂਦੀ, ਲਾੜਾ ਜੰਜ ਲੈ ਕੇ ਆ ਜਾਂਦਾ, ਫਿਰ ਉਹ ਵਹਿੰਦਿਆਂ ਵਹਿੰਦਿਆਂ ਵਿਆਹ ਕੇ ਲੈ ਜਾਂਦਾ। ਜਿਵੇਂ ਕੁੜੀ ਦੀ ਸਾਰੀ ਚਿੱਠੀ ਨਿਕਲਣ ਤੇ ਫਿਰ ਉਹ ਦਿਨ ਆ ਹੀ ਜਾਂਦਾ ਜਿੱਦਣ ਉਹਨੂੰ ਪੇਕਿਆਂ ਦੇ ਘਰੋਂ ਸਹੁਰਿਆਂ ਦੇ ਘਰ ਜਾਣਾ ਪੈਂਦਾ ਹੈ। ਜਗਤ ਪੇਕਾ ਘਰ ਹੈ, ਪਰਲੋਕ ਸਹੁਰਾ ਘਰ ਹੈ, ਤੇ ਜਿਹੜੀਆਂ ਕੁੜੀਆਂ ਨੂੰ ਕਚੱਜੀਆਂ ਮਾਵਾਂ ਅਕਲ ਨੀ ਨਾ ਸਿਖਾਉਂਦੀਆਂ ਵੀ ਸਹੁਰਿਆਂ ਦੇ ਘਰ ਜਾ ਕੇ ਕਿਵੇਂ ਵੱਡਿਆਂ ਦਾ ਆਦਰ ਕਰਨਾ, ਘਰ ਦਾ ਕੰਮ ਕਾਰੋਬਾਰ, ਰੋਟੀ ਪਕਾਉਣੀ, ਕੱਪੜੇ ਧੋਣੇ, ਸਫਾਈ ਕਰਨੀ, ਸਾਰੀ ਜਿਨ੍ਹਾਂ ਨੂੰ ਅਕਲ ਨਹੀਂ ਉਹ ਫਿਰ ਉੱਥੇ ਵੀ ਜਾ ਕੇ ਦੁਖੀ ਹੁੰਦੀਆਂ ਨੇ। ਜਿਨ੍ਹਾਂ ਲੋਕਾਂ ਨੇ ਐਸ ਪੇਕੇ ਘਰ ਵਿਚ ਇਹ ਅਕਲ ਨਹੀਂ ਸਿੱਖੀ ਕਿ ਸਹੁਰੇ ਘਰ ਪ੍ਰਲੋਕ ਵਿਚ ਕਿਹੜਾ ਦਾਜ ਦਾਉਣ ਲੈ ਕੇ ਜਾਣਾ, ਸ਼ੁਭ ਗੁਣਾਂ ਦਾ ਵਾਹਿਗੁਰੂ ਦੀ ਭਗਤੀ ਕਰਨੀ ਸੀ ਉਹ ਕੀਤੀ ਨਹੀਂ, ਸਲਾਹਾਂ ਵਿਚ ਹੀ ਸਮਾਂ ਲੰਘਾ ਦਿੱਤਾ। ਤੇ ਫਿਰ ਬਾਬਾ ਫਰੀਦ ਜੀ ਕਹਿੰਦੇ ਨੇ ਆਪਣਾ ਹੱਥੀ ਜੋਲ ਕੇ ਕੈਗਲ ਲੱਗੇ ਧਾਏ, ਜਦੋਂ ਸਹੇਲੀਆਂ ਤੋਰਦੀਆਂ ਨੇ ਸਹੇਲੀ ਨੂੰ ਤੇ ਫਿਰ ਕਿਹਦੇ ਗਲੇ ਲੱਗ ਕੇ ਰੋਣਾ, ਜਦੋਂ ਜਿੰਦ ਨੂੰ ਤੋਰਿਆ ਤੂੰ ਇਹ ਸਰੀਰ ਨੂੰ, ਇਹ ਤੇਰੀ ਨਿਮਾਣੀ ਦੇਹ ਕਿਹਦੇ ਗਲ ਲੱਗ ਕੇ ਰੋਵੇਗੀ। ਕਹਿਣ ਤੋਂ ਮੁਰਾਦ ਜਿੰਦ ਨਿਮਾਣੀ ਕੱਢੀਏ ਹੱਡਾਂ ਕੁਕੜਕਾਏ, ਜਿਸ ਵੇਲੇ ਜਿੰਦ ਨੂੰ ਕੱਢਦੇ ਨੇ ਜਮਦੂਤ, ਜਿਨ੍ਹਾਂ ਨੇ ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਸੰਗਤ ਵਿਚ ਨਹੀਂ ਆਏ, ਸੱਚ ਨਹੀਂ ਬੋਲਿਆ, ਉਨ੍ਹਾਂ ਦੇ ਸਰੀਰ ਨੂੰ ਬੜਾ ਕਸ਼ਟ ਹੁੰਦਾ ਹੈ। ਜਿਵੇਂ 60,000 ਬਿਛੂ ਡੰਗ ਮਾਰੇ ਤੇ ਬੰਦੇ ਨੂੰ ਹੋਸ਼ ਨਹੀਂ ਰਹਿ ਜਾਂਦੀ, ਬੇਹੋਸ਼ ਹੋ ਜਾਂਦਾ, ਏਦਾਂ ਮਰਨ ਲੱਗਿਆ ਤੇ ਜੰਮਣ ਲੱਗਿਆ ਬੜਾ ਦੁੱਖ ਹੁੰਦਾ। ਇਸੇ ਕਰਕੇ ਗੁਰੂ ਨੇ ਹੁਕਮ ਕੀਤਾ ਪ੍ਰਭ ਜਨਮ ਮਰਨ ਨਿਵਾਰ, ਹਰ ਪਰਿਓ ਦੁਆਰ, हे सतगुरु तुहाडे चरणा विच हाजिर होए हां, साडा जम्मण ते मरना घट दिओ। ए दो बहुत दुख दे समय हन, सब तो वड्डा कष्ट जम्मण लगे हां ते सब तो वड्डा कष्ट मरन लगे हां। सबना मरना आया विछोड़ा सबना, मौत सारयां दे सिर दे उत्ते कूक रही है ते इसे प्रकार विछोड़ा सारयां दा होना है। पर जिन्नी तेरा नाम ध्याया तिनको सद मिले, जिन्ना ने तेरा भजन कीता सिमरन कीता रहत रखी है, गुरु दे उपदेश नू कमाया जिंदगी विच, अंत दे समय मौत दी पीड़ा उन्हां नू नहीं व्यापदी। खेमे छतर सराएंचे दिसन रथ पीड़े, ओ जदों मरदे ने मौज नाल जांदे ने उन्हां दे चढ़न लई पालकियां ते बबान आउंदे हन। पर जिन्हां ने तेरा नाम नहीं जपिया उन्हां नू जमदूत लैणे आउंदे ने, ते जमदूत बड़ा भारी कष्ट दिंदे ने। ढाए मुड़ोली लूटा देवरा साथन पकड़ी एक जना, ओ फिर आके सिर च डंडे मारदे ने। छबियां बड़े बड़े उन्हां दे भयानक रूप वर्णन कीते ने, भी काले शाह वड्डे वड्डे लम्मे लम्मे दंद केस खिलरे होए, हथां दे नौ बरशियां वांगू ने, वेखदिआं भै आउंदा। नाले ते ओ गालां कढदे ने, नाले मारदे कुटदे ने, नाले बेपती करदे ने, नाले अगे ला के तोर लैंदे ने, ते फिर रुंदा करलाउंदा जांदा परलोक नूं। ऐस लोक विच कोई चज दा कम नहीं कीता, परलोक दे विच हुण सुख किवें मिले। जेड़ा बंदा इत्थे दुखी है परलोक विच भी दुखी रहेगा, जेड़ा मनुख इत्थे सुखी है अगाम ही सुखी रहेगा। सो बड़ी लम्मी चौड़ी कथा आई है, थल्यों पैर सड़दे ने, उपरों गर्मी पैंदी है, ते ओ फिर जमदूत कहिंदे भी तू जिंदगी विच कोई दान पुन कीता? कहिंदा हां जी एक वेरा मैं जुत्ती लैके किसे नूं दित्ती सी। कहिंदे चंगा पा ला घड़ी क, भुख लगदी है। ओ पुछदे किसे नूं रोटी खवाई? कहिंदा हां जी वरे बाद मैं लंगर लाउंदा रहा। कहिंदे ओ वरे बाद जिहड़ा लंगर लाउंदा रहा उहदा सारा पुन सानूं दे दे ते लै खा ला रोटी एक घड़ी क, रज जा। कहिंदे प्यास बड़ी लगी। कहिंदे किसे नूं पाणी पियाया ध्याए नूं? कहिंदा हां साल बाद दो महीने छबील लाउंदा रहा, गर्मियां दे दिनां च राही आउंदे जांदे पाणी पीण। कहिंदे ओ जिहड़ा पुन है ना ओ सानू दे दे, उहदे वंडे पाणी दा प्याला दे दिंदे ने। जिन्ने पुन जिंदगी विच मनुख ने कीते ने, इह परमेशर दे घर तक जांदिआं जांदिआं जमदूत सारे खोह लैंदे ने। बंदा पुन्नी भी खाली हो जांदा ते फिर अगां जाके कोई गल पुछी जांदी भी भजन कीता कि नहीं कीता, दूसरी गल अगलिआं ने सुननी नहीं, उह ते सारे शुभ कर्मां दा फल मिल गया पिछे पिछे, सुखी सुखी चला गया। ते कहिंदा जी भजन ते नहीं कीता। कहिंदे चलो इहदा काला मूंह करके मार मार के डांगां इहदियां लत्तां सेक दिओ, मार कड्डो बेपीर। तूं कोई गुरु धारिया के नहीं? कहिंदा नहीं जी गुरु ते नहीं धारिया। कहिंदे बेपीरा बंदा है, इहनूं वड़न ना दिओ, चलो नरकां च भेज दिओ, 84 दे चक्कर च पा दित्ता जांदा है। बड़ा दुख भोगदा है ओ प्राणी, पर धन हन ओ गुरमुख जिन्हां ने गुरु धारिया। पंजां तो अमृत छकिया, मूल मंत्र गुरमंत्र दा जाप करदे ने, गुरु दे हुकम विच चलदे ने। जिन्हां ने तेरा नाम जपिया उन्हां नूं मौत दा कोई भय नहीं। खेमे छतर सराएं च दिसन रथ पीड़े, उन्हां नूं दिसदे ने अंत दे समय कि हुण पंज प्यारे आए ने, भी चल सिंघा तेनूं लै चलगी कलगीधर दे दरबार विच। अंत दे समय भगत कबीर जी दे दर्शन हुंदे भगती करन वालिआं नूं, हर संघासन दियो श्री गुरु तह बैठायो। जदों रब्बी रूहां सतगुरु जी जगत यात्रा करके जांदे, तख्त संघासन दे मालक बणदे हन। जेड़े जेड़े सतगुरु जी वाले बने हन, गुरु दे चरणां विच उहनां दी समाई है। जेड़े जिउंदिआं गुरु नालों टुटे ने, मरन लग्यां किवें गुरु चरणां विच पहुंच जाणगे? ਭਗਤਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕੀਤੀ ਹੈ। ਭਗਤ ਕਬੀਰ ਜੀ ਦੀ ਬਾਣੀ, ਭਗਤ ਫਰੀਦ ਜੀ ਦੀ ਬਾਣੀ, ਫਰੀਦਾ ਕਿੜੀ ਪਵੰਦਈ ਖੜਾ ਨ ਆਪ ਮੋਹਾਏ, ਪਹਿਲਾ ਸ਼ਲੋਕ ਹੈ। ਭਗਤ ਫਰੀਦ ਜੀ ਕਹਿੰਦੇ ਤੈਨੂੰ ਆਵਾਜ਼ਾਂ ਪੈ ਰਹੀਆਂ ਨੇ, ਸਾਰੇ ਧਾਰਮਿਕ ਲੋਕ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਪਰ ਭਾਗਹੀਨ ਸਮਝਤ ਨਹੀਂ ਖਲ। ਖਲ ਕਹਿੰਦੇ ਮੂਰਖ ਨੂੰ। ਮੋਟੀ ਮਤ ਵਾਲਾ ਜੀਵ ਜਿਹੜਾ ਹੈ ਨਾ, ਐਸਾ ਮੂੜ ਹੈ ਸਮਝਦਾ ਨਹੀਂ। ਜੋ ਪ੍ਰਭੂ ਪ੍ਰਾਪਤੀ ਦਾ ਰਸਤਾ ਦੁਇ ਕਰ ਜੋੜ, ਸਾਧ ਮਗ ਚੱਲ ਸਿਮਰ ਸਵਾਮੀ ਅੰਤਰ ਜਾਮੀ, ਮਨੁੱਖ ਦੇ ਕਾ ਇਹ ਉਤਮ ਫਲ। ਮਨੁੱਖਾ ਦੇ ਦਾ ਇਹ ਹੀ ਉੱਤਮ ਅਵਸਰ ਹੈ ਜੋ ਪ੍ਰਭੂ ਦੀ ਭਗਤੀ ਕਰਨੀ, ਪਰਉਪਕਾਰ ਕਰਨੇ, ਨੇਕੀ ਕਰਨੀ। ਵਾਰ ਵਾਰ ਰਹਿਤ ਨਾਵੇਂ ਨੂੰ ਪੜਨਾ ਤੇ ਹਰ ਰੋਜ਼ ਅਸੀਂ ਯਤਨ ਕਰਾਂਗੇ ਤੇ ਸਾਨੂੰ ਪਤਾ ਲੱਗੂ ਵੀ ਇਹ ਔਗੁਣ ਅਜੇ ਸਾਡੇ ਵਿਚ ਨੇ। ਔਗੁਣਾਂ ਦਾ ਤਿਆਗ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਇੱਕੇ ਵੇਰਾ ਨਹੀਂ ਸ਼ੁਭ ਗੁਣ ਆ ਜਾਂਦੇ। ਇੱਕ ਇੱਕ ਕਰਕੇ ਜਗਤ ਦੇ ਔਗੁਣਾਂ ਨਾਲੋਂ ਸੰਬੰਧ ਤੋੜ ਕੇ ਭਗਤ ਜਨਾਂ ਨੇ ਪਰਮੇਸ਼ਰ ਨਾਲ ਸੁਰਤੀ ਨੂੰ ਵਾਰ ਵਾਰ ਜੋੜਿਆ। ਲੱਖਾਂ ਵਾਰ ਇਹ ਮਨ ਗੁਰੂ ਨਾਲੋਂ ਟੁੱਟ ਕੇ ਹੋਰ ਬੰਨੇ ਜਾਵੇਗਾ। ਕਰੋੜਾਂ ਯਤਨ ਕਰਕੇ ਤੁਹਾਨੂੰ ਜਗਤ ਨਾਲੋਂ ਤੋੜ ਕੇ ਪਰਮੇਸ਼ਰ ਦੇ ਨਾਲ ਜੋੜਨਾ ਹੋਵੇਗਾ। ਜੋੜਨ ਦੇ ਸਾਧਨ ਘੱਟ ਨੇ, ਤੋੜਨ ਦੇ ਸਾਧਨ ਜ਼ਿਆਦੇ ਨੇ। ਇਸ ਵਾਸਤੇ ਯਤਨ ਕਰਨਾ ਪਵੇਗਾ ਸਾਨੂੰ। ਸਤਿਗੁਰੂ ਜੀ ਨੇ ਸਾਡੇ ਪਰਉਪਕਾਰ ਵਾਸਤੇ ਮਹਾ ਉੱਤਮ ਬਾਣੀ ਸੱਚਖੰਡ ਵਿੱਚੋਂ ਆਈ ਹੋਈ ਅਤੇ ਸੰਤਾਂ ਭਗਤਾਂ ਦੀ ਬਾਣੀ ਇਕੱਠੀ ਕਰਕੇ ਕਬੀਰ ਫਕੀਰੀ ਦੇ ਸਲੋਕ ਲਿਖ ਕੇ ਫਿਰ ਇਨ੍ਹਾਂ ਭੱਟਾਂ ਦੇ ਸਵਈਏ ਲਿਖੇ ਹਨ। 1385 ਪੰਨੇ ਤੇ ਸਵਈਏ ਨੇ। ਸਵਈਆਂ ਦੇ ਬਾਅਦ ਫਿਰ ਜਿਹੜੀ ਬਾਣੀ ਬਾਕੀ ਬਚ ਗਈ ਨਾ, ਉਹਦਾ ਨਾਮ ਰੱਖ ਦਿੱਤਾ ਬਾਹਾਂ ਵਾਰਾਂ ਚੋਂ ਵਧੇ ਹੋਏ ਜਿਹੜੇ ਸਲੋਕ ਸੀ, ਵਾਰਾਂ ਤੇ ਵਧੀਕ ਸਲੋਕ, ਵਾਰਾਂ ਤੇ ਵਧੀਕ ਭਾਵ 1410 ਪੰਨੇ ਤੇ ਵਾਰਾਂ ਤੇ ਵਧੀਕ ਬਾਣੀ ਹੈ। ਵਾਰਾਂ ਵਿੱਚੋਂ ਵਧੀਕ ਮੈਣੇ ਵਧੇ ਹੋਏ ਸਾਰੇ ਸਲੋਕ ਇੱਕ ਥਾਂ ਦੇ ਉੱਤੇ ਇਕੱਠੇ ਕਰਕੇ ਲਿਖ ਦਿੱਤੇ ਅਤੇ ਉਹਦੇ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਚਾੜੀ ਦਮਦਮੇ ਸਾਹਿਬ ਤੇ ਉਸ ਵਿਚ ਭੋਗ ਦੇ ਸ਼ਲੋਕ ਲਿਖੇ ਹਨ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀਨ। ਪੰਜਵੇਂ ਪਾਤਸ਼ਾਹ ਜੀ ਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਇੱਕੋ ਇੱਕ ਛੇਵੇਂ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਤੇ ਬਾਬੇ ਬੁੱਢੇ ਦਾ ਵਾਕ ਆ ਵੀ ਤੁਸੀਂ ਜੰਗ ਯੁੱਧ ਬੜੇ ਕਰਨੇ ਨੇ। ਜਦੋਂ ਵਰ ਦਿੱਤਾ ਨਾ ਗੰਗਾ ਜੀ ਨੂੰ, ਉਦੋਂ ਬਾਬੇ ਬੁੱਢੇ ਨੇ ਕਿਹਾ ਸੀ, ਮਾਤਾ ਜੀ ਜਾਲਮਾਂ ਦੇ ਸਿਰ ਫੇਣ ਵਾਲਾ ਬੜਾ ਯੋਧਾ ਸੂਰਮਾ ਸਾਹਿਬ ਜ਼ਿਆਦਾ ਤੁਹਾਡੇ ਘਰ ਆਵੇਗਾ ਤੇ ਤੁਸੀਂ ਬਾਣੀ ਨਹੀਂ ਰਚਨੀ, ਕੇਵਲ ਨੌ ਧੁਨਾਈ ਚਾੜਨੀਆਂ ਨੇ। ਇਸ ਕਰਕੇ ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ ਤੇ ਅੱਠਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰੀ। ਨੌਵੇਂ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਜੋ ਦਸਮ ਪਾਤਸ਼ਾਹ ਜੀ ਨੇ ਅੰਕਿਤ ਕੀਤੀ। ਪੰਜਵੇਂ ਪਾਤਸ਼ਾਹ ਜੀ ਨੇ ਸਵਈਏ ਲਿਖੇ, ਵਾਰਾਂ ਤੇ ਵਧੀਕ ਲਿਖੀਆਂ, ਫਿਰ ਭੋਗ ਦੇ ਸ਼ਲੋਕਾਂ ਦੀ ਜਗ੍ਹਾ ਖਾਲੀ ਛੱਡ ਦਿੱਤੀ ਅਤੇ ਉਹਦੇ ਬਾਅਦ ਗੁਰਦੇਵ ਮਹਾਰਾਜ ਜੀ ਨੇ ਮੁੰਦਾਵਨੀ ਲਿਖ ਦਿੱਤੀ ਹੈ। ਇਹ ਪੰਜਵੇਂ ਪਾਤਸ਼ਾਹ ਨੇ ਲਿਖੀ ਹੈ। ਸਲੋਕ ਮਹੱਲਾ ਪੰਜਵਾਂ, ਅੰਤ ਵਿਚ ਸ਼ੁਕਰਾਨਾ ਕੀਤਾ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੇ ਹਰਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭੋਗ ਦੇ ਸ਼ਲੋਕ 1426 ਪੰਨੇ ਤੇ ਅੰਕਿਤ ਹਨ। ਉਹਦੇ ਨਾਲ ਹੀ ਮੁੰਦਾਵਨੀ ਅਤੇ ਰਾਗ ਮਾ ਇੱਕ ਓੰਕਾਰ ਤੋਂ ਲੈ ਕੇ ਜਦੋਂ ਬਾਣੀ ਸਾੜੀ ਪੜੀ ਜਾਵੇਗੀ ਉਸੇ ਵੇਲੇ ਉਹਦੇ ਸਾਰੇ ਪਾਪ ਸੜ ਜਾਣਗੇ ਉਸ ਜੀਵ ਦੇ। ਫਿਰ ਹੋਰ ਕੀ ਕਰਨਾ, ਕੜਾ ਪੁਸ਼ਾਕ ਤਿੰਨ ਨਿਮਿਤ ਕਰਾਵੇ, ਨਰਕ ਦਵਾਰ ਸੋ ਨਰ ਨਹੀਂ ਜਾਵੇ। ਜਿਹੜਾ ਬੰਦਾ ਮਰ ਗਿਆ ਨਾ ਉਹਦੇ ਨਿਵਿਤ, ਜੇ ਬੀਬੀ ਨੇ ਚੜਾਈ ਕੀਤੀ ਉਹਦੇ ਵੀ ਨਿਵਿਤ ਪਾਠ ਕਰੇ, ਤੇ ਜਿਹੜਾ ਪਾਠੀ ਪਾਠ ਕਰਨ ਵਾਲਾ ਨਾ ਉਹਨੂੰ ਬਸਤਰ ਬਣਾ ਕੇ ਦੇਵੇ। ਕਈ ਲੋਕਾਂ ਦੀ ਸ਼ਰਧਾ ਹੁੰਦੀ ਤੇ ਅਸੀਂ ਕਹਿੰਦੇ ਵੀ ਚੱਲ ਤੂੰ ਰਹਿ ਨੀ ਦੇ, ਕੱਪੜੇ ਅੱਗੇ ਬਤੇਰੇ ਹੋ ਗਏ, ਓਦਾਂ ਹੀ ਮਾਇਆ ਦੇ ਦੇ। ਅਗਲਾ ਕਹਿੰਦਾ ਨਹੀਂ ਜੀ, ਮਾਇਆ ਤੇ ਜਿਹੜੀ ਦੇਣੀ ਉਹ ਦੇਣੀ ਦੇਣੀ ਆ, ਪਰ ਕੱਪੜੇ ਜ਼ਰੂਰ ਬਣਾ ਕੇ ਦੇਣੇ ਨੇ। ਤੇ ਹਜ਼ੂਰ ਸਾਹਿਬ ਦੀ ਇਹ ਮਰਜ਼ਾਦਾ ਵੀ ਉੱਥੇ ਜਿਹੜੇ ਕੱਪੜੇ ਬਣਾ ਕੇ ਦਿੰਦੇ ਸਵਾ ਕੇ ਦਿੰਦੇ ਨੇ, ਕਿਉਂ ਕੱਪੜਾ ਵੀ ਤੇ ਵੇਚ ਕੇ ਛਕਿਆ ਛਕਾਇਆ ਜਾ ਸਕਦਾ ਨਾ। ਪਰ ਜੇ ਸੀਤਾ ਹੋਵੇਗਾ ਉਹਦਾ ਮੇਚ ਦਾ ਤੇ ਉਹਦੇ ਗਲ ਪਾ ਦਿੱਤਾ ਜਾਂਦਾ ਚੋਲਾ ਜਾਂ ਕਸ਼ਹਿਰੇ ਜਾਂ ਜੋ ਲੋੜ ਹੋਵੇ, ਕੱਪੜੇ ਬਣਾ ਕੇ ਉਹਦੇ ਮੇਚ ਦੇ ਸਵਾ ਕੇ ਘਰ ਚ ਸੱਦ ਕੇ ਉਹਨੂੰ ਪਹਿਰਾਉਣੇ ਤੇ ਫਿਰ ਉਸ ਸਿੱਖ ਦੀ ਖੁਸ਼ੀ ਲੈਣੀ। ਸਤਿਗੁਰੂ ਜੀ ਕਹਿੰਦੇ ਕੜਾ ਪ੍ਰਸ਼ਾਦ ਕਰੋ, ਸਾਰੀ ਪੁਸ਼ਾਕ ਸਿਰ ਤੋਂ ਪੈਰਾਂ ਤੱਕ ਬਸਤਰ ਦੇਣੇ ਚਾਹੀਦੇ ਨੇ ਪਾਠੀ ਨੂੰ। ਤੇ ਭੈਣਾਂ ਸਲਾਹ ਕਰਦੀਆਂ ਵੀ ਲੈ ਪੱਗ ਥੋੜੀ ਦੇਣੀ ਆ, ਭਾਵ ਵੀ ਪੱਗ ਨਹੀਂ ਦੇਣੀ ਤੇ ਫਿਰ ਦਿੱਤਾ ਕੀ। ਸਾਰੇ ਬਸਤਰ ਦੇਣੇ ਚਾਹੀਦੇ ਨੇ, ਜੋੜੇ ਤੋਂ ਲੈ ਕੇ ਦਸਤਾਰ ਤੱਕ। ਉਹ ਸਿੱਖ ਫਿਰ ਨਰਕਾਂ ਵਿਚ ਨਹੀਂ ਜਾਂਦਾ। ਪਾਛੇ ਮ੍ਰਿਤਕ ਐਸ ਵਿਦ ਕਰੋ, ਜੀਵਤ ਜਤਨ ਐਸ ਵਿਦ ਧਰੋ। ਸੋ ਇਸ ਪ੍ਰਕਾਰ ਦੇ ਨਾਲ ਬਚਨੇ ਆਏ, ਧਾਰ ਪ੍ਰੇਮ ਗੁਰ ਗ੍ਰੰਥ ਕਾ ਪਾਠ ਕਰੇ ਮਨ ਲਾਏ। ਜਿਹੜਾ ਵੀ ਸਿੱਖ ਸ਼ਰਧਾ ਧਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਤੇ ਰਾਗ ਮਾਲਾ ਪੜ ਪ੍ਰੇਮ ਸੋ ਭੋਗ ਜਪ ਜੀ ਤੇ ਪਾਏ। ਜਿਹੜੀ ਪੁਰਾਣੀ ਮਰਿਆਦਾ ਨਾ ਉਹ ਇਹ ਆ, ਹੁਣ ਅਸੀਂ ਕਿਸੇ ਨਾਲ ਝਗੜਾ ਨਹੀਂ ਕਰਦੇ, ਜਿੱਥੇ ਜਾਂਦੇ ਹਾਂ ਜਿਹੋ ਜੀ ਮਰਿਆਦਾ ਹੋਵੇ ਉਹੋ ਜੀ ਵਰਤ ਲਈਦੀ ਆ। ਝਗੜੇ ਤੋਂ ਕਿਉਂ ਦੁੱਖ ਉਠਾਉਣਾ। ਪਰ ਜਿਹੜੀ ਪੁਰਾਣੀ ਮਰਿਆਦਾ ਉਹ ਏਦਾਂ ਹੀ ਆ ਵੀ ਸਹਿਜ ਪਾਠ ਦੀ ਸਮਾਪਤੀ ਹੋਵੇ ਤੇ ਪੰਜ ਪੌੜੀਆਂ ਜਪਜੀ ਦੀਆਂ, ਅਖੰਡ ਪਾਠ ਹੋਵੇ ਜੇ ਨਾਲ ਜਪਜੀ ਰੱਖਿਆ ਤਾਂ ਫਿਰ ਪੂਰਾ ਜਪਜੀ ਦਾ ਪਾਠ ਕਰਕੇ ਭੋਗ ਦਾ ਜਕਾਰਾ ਛੱਡਿਆ ਜਾਂਦਾ। ਫਿਰ ਕੀਰਤਨ ਹੋਵੇ, ਕਥਾ ਹੋਵੇ ਜਾਂ ਜਿਵੇਂ ਜਿਵੇਂ ਮਰਿਆਦਾ ਹੈ। ਇਹ ਮੈਂ ਤੁਹਾਨੂੰ ਐਵੇਂ ਥੋੜਾ ਜਿਹਾ ਗੁਰਬਲਾਸ ਦੇ ਵਿੱਚੋਂ ਟੂਕ ਮਾਤਰ ਕਥਾ ਸੁਣਾਈ ਹੈ। ਸੋ ਹਾਂ, ਦਸਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਚੌਥੇ ਭਾਈ ਸੰਤੋਖ ਸਿੰਘ ਤੇ ਪੰਜਵੇਂ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ, ਇਨ੍ਹਾਂ ਪੰਜਾਂ ਪਿਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖੜੇ ਕਰਕੇ। ਤੇ ਕਲਗੀਧਰ ਪਾਤਸ਼ਾਹ ਨੇ ਭਾਈ ਪ੍ਰਹਲਾਦ ਸਿੰਘ ਨੂੰ ਕਿਹਾ ਇਕ ਨਾਰੀਅਲ ਲੈ ਕੇ ਆਓ। ਉਸੇ ਵੇਲੇ ਬੜਾ ਸੋਹਣਾ ਇਕ ਨਾਰੀਅਲ ਤੇ ਪੰਜ ਪੈਸੇ ਲਿਆਂਦੇ। ਨਾਰੀਅਲ ਗੁਰੂ ਨੂੰ ਮੱਥਾ ਟੇਕਣਾ, ਸੀਸ ਭੇਟ ਕਰਨ ਦੇ ਬਰਾਬਰ ਹੈ। ਇਹ ਮਰਿਆਦਾ ਗੁਰੂ ਨਾਨਕ ਦੇਵ ਜੀ ਨੇ ਚਲਾਈ ਤੇ ਦਸਵੇਂ ਪਾਤਸ਼ਾਹ ਤੱਕ ਚੱਲਦੀ ਰਹੀ। ਜਿਹੜੇ ਅਣਜਾਣ ਤੇ ਭੁੱਲੜ ਲੋਕ ਨੇ ਉਹ ਕਹਿੰਦੇ ਲਓ ਜੀ ਉਹ ਬੜਾ ਕੁਸ਼ਗਨ ਹੋ ਗਿਆ ਜੇ ਨਾਰੀਅਲ ਲਾਗੇ ਰੱਖ ਦਿੱਤਾ, ਵੀ ਕਿਹੜੀ ਆਫਤ ਆ ਗਈ ਆ। ਜਿਵੇਂ ਅੰਬ ਖਰਬੂਜੇ ਲਿਆਉਣੇ, ਇੱਦਾਂ ਵੀ ਇੱਕ ਫਲ ਹੈ, ਫਲਾਂ ਵਿਚੋਂ ਸ਼੍ਰੋਮਣੀ ਫਲ ਨਾਰੀਅਲ ਨੂੰ ਮੰਨਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਨਾਰੀਅਲ ਤੇ ਪੰਜ ਪੈਸੇ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕ ਦਿੱਤਾ ਤੇ ਪੰਜ ਪ੍ਰਕਰਮਾ ਕਰਕੇ ਹੁਕਮਨਾਮਾ ਜਾਰੀ ਕੀਤਾ। ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਹੇ ਖੋਜ ਸ਼ਬਦ ਮੇਂ ਲੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਿਆਈ ਗੱਦੀ ਦੇ ਦਿੱਤੀ ਵੀ ਸਿੱਖੋ ਅੱਜ ਤੋਂ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ, ਕੋਈ ਬੰਦਾ ਤੁਹਾਡਾ ਗੁਰੂ ਨਹੀਂ, ਜਾਂ ਫਿਰ ਪੰਜ ਪਿਆਰੇ ਤੁਹਾਡੇ ਗੁਰੂ ਨੇ। ਤੇ ਪੰਜ ਪਿਆਰੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਚੱਲਦੇ ਹੋਣ, ਕਿਉਂ ਪੰਜਾਂ ਪਿਆਰਿਆਂ ਨੂੰ ਤੇ ਗੁਰਿਆਈ ਚਮਕੌਰ ਸਾਹਿਬ ਦੇ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਉਹਦੇ ਬਾਅਦ ਅੱਜ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਲਿਆਂਦਾ ਵੀ ਤੁਸੀਂ ਵੀ ਗੁਰੂ ਤਾਂ ਹੀ ਜੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਬਾਣਾ ਪਾ ਕੇ ਅੰਮ੍ਰਿਤ ਛਕਾਓ, ਤੇ ਜੇ ਕੱਲਾ ਦੁਕੱਲਾ ਲਾਂਭੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਉੱਥੇ ਨਹੀਂ ਗੁਰੂ ਬਣ ਸਕਦਾ। ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਾਨੂੰ ਅੰਮ੍ਰਿਤ ਛਕਾ ਕੇ ਗੁਰਮੰਤਰ ਤੇ ਮੂਲ ਮੰਤਰ ਦਿੰਦੇ ਨੇ, ਉਸ ਵੇਲੇ ਉਹ ਸਾਡੇ ਪ੍ਰਤੱਖ ਗੁਰੂ ਨੇ। ਉਹਨਾਂ ਦਾ ਹੁਕਮ ਗੁਰੂ ਦਾ ਹੁਕਮ ਹੈ। ਜਿਹੜਾ ਸਿੱਖ ਸਤ ਕਰਕੇ ਮੰਨਦਾ ਉਹਦੀ ਉਹਦੇ ਨਾਲ ਹੀ ਗਤੀ ਹੋ ਜਾਂਦੀ ਹੈ। ਹੁਕਮਨਾਮਾ ਲਿਆ ਭਾਈ ਮਨੀ ਸਿੰਘ ਜੀ ਨੇ, ਸੁਹੀ ਮਹੱਲਾ ਪੰਜਵਾ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਸ ਹੁਕਮਨਾਮੇ ਦੇ ਆਧਾਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹਜੂਰ ਸਾਹਿਬ ਦਾ ਨਾਮ ਅਬਚਲ ਨਗਰ ਰੱਖਿਆ। ਸੋ ਇਸ ਪ੍ਰਕਾਰ ਨਾਲ ਨੰਦੇੜ ਸ਼ਹਿਰ ਹੈ, ਅਬਚਲ ਨਗਰ ਇਹ ਸ਼ਬਦ ਦੇ ਆਧਾਰ ਤੇ ਨਾਮ ਪ੍ਰਚਲਿਤ ਹੋਇਆ। ਆਮ ਲੋਕ ਹਜੂਰ ਸਾਹਿਬ ਕਹਿੰਦੇ ਹਨ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਗੱਦੀ ਦੇ ਕੇ, ਪਹਿਲਾਂ ਇਕੱਲਾ ਗ੍ਰੰਥ ਸਾਹਿਬ ਸੀ ਤੇ ਫੇਰ ਗੁਰੂ ਗ੍ਰੰਥ ਸਾਹਿਬ ਬਣਾ ਦਿੱਤਾ। ਸਾਨੂੰ ਪੰਥ ਦੀ ਗੁੱਟਬੰਦੀ ਵਿਚ ਰਹਿ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤਾਂ ਦੀ ਮਰਿਆਦਾ ਤੇ ਕਿੰਤੂ ਨਹੀਂ ਕਰਨਾ ਚਾਹੀਦਾ। ਉਥੇ ਸਾਡੇ ਨਾਲੋਂ ਸਿਆਣੇ ਬੰਦੇ ਨੇ, ਜਿਹੜੇ ਮਸਲਿਆਂ ਦਾ ਸਾਡੇ ਵਿਚ ਟਕਰਾਅ ਹੈ ਉਹਦਾ ਫੈਸਲਾ ਕਰਨ ਦਾ ਅਧਿਕਾਰ ਕੇਵਲ ਤਖ਼ਤਾਂ ਦੇ ਮਾਲਕਾਂ ਨੂੰ ਹੈ, ਸਾਨੂੰ ਨਹੀਂ। ਇਸ ਵਾਸਤੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਅਸਥਾਨਾਂ ਤੋਂ ਸੇਧ ਲੈ ਕੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਉਣਾ। ਮੇਰੇ ਕੋਲੋਂ ਵਿਚਾਰ ਕਰਦਿਆਂ ਹੋ ਸਕਦਾ ਕੋਈ ਗੁਰਮਤ ਦੇ ਉਲਟ ਗੱਲ ਕਹੀ ਗਈ ਹੋਵੇ, ਉਹਦੇ ਵਾਸਤੇ ਮੈਂ ਸਾਰੀ ਸੰਗਤ ਤੋਂ ਖਿਮਾ ਦਾ ਜਾਚਕ ਹਾਂ। ਇੱਥੇ ਹਫ਼ਤੇ ਦੇ ਦੀਵਾਨਾ ਅੰਦਰ ਜਿੰਨੇ ਦਿਨ ਸਮਾਂ ਬਣਿਆ ਸੋਮਵਾਰ ਤੋਂ ਅੱਜ ਤੱਕ, ਕਥਾ ਕਰਦਿਆਂ ਅਨੇਕਾਂ ਗਲਤੀਆਂ ਤਰੁੱਟੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ, ਉਹਨਾਂ ਲਈ ਦਾਸ ਨੂੰ ਖਿਮਾ ਕਰੋ। ਹੁਣ ਅਗਲਾ ਪ੍ਰੋਗਰਾਮ ਬਣਿਆ ਹੋਇਆ, ਨਹੀਂ ਤੇ ਮੈਂ ਜਿੱਥੇ ਜਾਂਦਾ ਮੇਰਾ ਜੀ ਨਹੀਂ ਕਰਦਾ ਵੀ ਗਾਂਹ ਜਾਵਾਂ, ਵੀ ਉੱਥੇ ਜੰਮ ਕੇ ਬਹਿ ਜਾਈਦਾ, ਉੱਥੇ ਜੀ ਲੱਗ ਜਾਂਦਾ। ਪਰ ਮਜਬੂਰੀ ਇਹ ਆ ਵੀ ਅਗਲੇ ਬੰਨੇ ਟਾਈਮ ਦਿੱਤਾ ਹੁੰਦਾ, ਫਿਰ ਨਾਲੇ ਸਾਊਥ ਹਾਲ ਵਾਲੇ ਤੇ ਉੱਦਾਂ ਵੀ ਉਹੋ ਜਿਹੇ ਨੇ, ਨਾ ਜਾਓ ਤੇ ਮੁੜ ਕੇ ਉਹਨਾਂ ਵੜਨ ਹੀ ਨਹੀਂ ਦੇਣਾ। ਇਸ ਕਰਕੇ ਉੱਥੇ ਹੁਣ ਇੱਕ ਮਹੀਨਾ ਕਥਾ ਸੋਮਵਾਰ ਤੋਂ ਹੈ। ਤੁਸੀਂ ਜਦੋਂ ਫਿਰ ਪ੍ਰੇਮ ਦੀ ਖਿੱਚ ਪਾਈ, ਫਿਰ ਮੈਂ ਸਿੱਧਾ ਹੀ ਹਜ਼ੂਰ ਸਾਹਿਬ ਤੁਹਾਡੇ ਕੋਲ ਪਹੁੰਚੂਗਾ ਤੇ ਫਿਰ ਆਪਾਂ ਗੁਰਮਤ ਦੀਆਂ ਵਿਚਾਰਾਂ ਕਰਕੇ ਆਪਣੀ ਜੀਵਨ ਯਾਤਰਾ ਨੂੰ ਸੁਧਾਰਨਾ। ਪ੍ਰਬੰਧਕਾਂ ਦਾ, ਗ੍ਰੰਥੀ ਸਾਹਿਬਾਨਾਂ ਦਾ ਤੇ ਸਮੂਹ ਸੰਗਤ ਦਾ ਦਾਸ ਹਾਰਦਿਕ ਧੰਨਵਾਦੀ ਹੈ, ਜਿਨ੍ਹਾਂ ਨੇ ਸਮਾਂ ਦੇ ਕੇ ਇੱਥੇ ਪ੍ਰੋਗਰਾਮ ਬਣਾ ਕੇ ਦਾਸ ਨੂੰ ਸੰਗਤ ਦੇ ਦਰਸ਼ਨ ਕਰਵਾਏ। ਜੋ ਜੋ ਤਿਲ ਫੁਲ ਭੇਟਾ ਤੇ ਸਿਰਖਾਂ ਗੁਰਮੁਖਾਂ ਨੇ ਬੇਅੰਤ ਸੇਵਾ ਕੀਤੀ, ਸਤਿਗੁਰੂ ਕਾਲਣਾ ਥਾਂ ਪਾਉਣ, ਭੁੱਲਾਂ ਗਲਤੀਆਂ ਮਾਫ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।